दंडौत बंधन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतिया नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी का पावन पवित्र इतिहास आप जी श्रवण कर रहे से इतिहास इथों तक पहुंचा है कि शेर सिंह ने ते नाहर सिंह ने दोवां ने अपने साथियों दे नाल मिलके रात दे वेले वैरियां दे मोर्चियां दे उत्ते हमला कीता ते उन्हां नूं मार के वापस परते ने। सूबे बहुत ही ज्यादा दुख दे विच डुबे। कल इथों तक कथा पहुंची सी, अज इथों अगे मैं प्रारंभ करदा। कंचन को मंदर बड़ सुंदर हीरा मुकते लागे अंदर। ग्रंथाकार भाई संतोख सिंह जी लिखते ने कि सोने दे नाल बनिया होया एक बहुत ही सुंदर मंदर सी। हीरा मुकते लागे अंदर, ओदे अंदर बड़े हीरे ते बड़े मोती लगे हुए सन। नीके कारी गरन सुधारी तार पंकत बेल बिथारी। कवि संतोख सिंह जी लिखते ने कि बड़े वधिया कारीगर ने सुधार के उस मंदिर नू बनाया सी, उस कमरे नू रचिया सी जिदे विच बड़े तरह तरह दे जिहड़े रुख बूटे ने ओ भी उकरे होए सन कंधा दे उत्ते। इस तरह वा वेलां दी जिहड़ी चित्रकारी है ओ भी कीती हुई सी। बहुत बड़ू रज मन दमकाई आस कर सब रुत मैं सुख दाई। इस तरावा कवि संतोख सिंह जी लिखते ने कि बहुत ही ज्यादा जेड़ा बडरोज है लसनिया नामे एक मणि है जिन्नू आख्या जांदा है बडरोज, ओ भी दमकदी है। ऐसा घर ऐसा ओ कमरा मंदिर बनाया होया सी जेड़ा के हर एक ही रुत दे विच पावे सर्दी होवे पावे गर्मी होवे ओ सुखदाई रखदा सी जेड़ा भी ओदे विच रहिंदा। सत गुर तिसके बीच बिराजे रुचिर प्रियंक तरे छब छाजे। ग्रंथाकार भाई संतोख सिंह जी लिखते ने ऐसे सुंदर कमरे दे विच सतगुरु गोविंद सिंह सच्चे पातशाह जी बिराजे हुए सन। सतगुरां दे विराजन दे वास्ते एक बहुत सुंदर पलंग सी, ओदे उत्ते सतगुरु जी विराजे हुए सन जेड़ी रात इन्हां ने ऐसा कुछ कीता। रचे पुरट के पावे चारू सबज मणि खच की गुल दारू। हुण ग्रंथाकार भाई संतोख सिंह जी जो पलंग है जिदे उत्ते सतगुरु जी विराजे ने ओदा ही सारा रूपक बन रहे ने। कवि संतोख सिंह जी लिखते ने कि जेड़े पलंग दे चारे ही पावे सन ओ कवि संतोख सिंह जी लिखते ने कि सोने दे बने हुए सन। इस तों अलावा ਸਬਜ ਮਣੀ ਖੱਚ ਕੀ ਗੁਲਜ਼ਾਰੋ, ਭਾਵ ਕੇ ਪੰਨੇ ਤੇ ਗੁਲਜ਼ਾਰ ਦੇ ਵਿੱਚ ਜੜਤ ਕੀਤੀ ਹੋਈ ਸੀ। ਮੂੰਗਾ ਯਦਕ ਜਾਹ ਕੇ ਜਰਿਓ, ਕਿਸੀ ਦੇਸ਼ ਕੋ ਸੁੰਦਰ ਕਰਿਓ। ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਲੰਗ ਦੇ ਵਿੱਚ ਮੂੰਗਾ ਵੀ ਜੜਿਆ ਹੋਇਆ ਸੀ, ਕਿਸੇ ਦੂਰ ਦੇਸ਼ ਤੋਂ ਕਿਸੇ ਨੇ ਸੁੰਦਰ ਘੜ ਕੇ ਬਣਾ ਕੇ ਇਹ ਪਲੰਗ ਸਤਿਗੁਰਾਂ ਦੇ ਵਾਸਤੇ ਭੇਜਿਆ ਸੀ। ਉਸੇ ਹੀ ਪਲੰਗ ਦੇ ਉੱਤੇ ਰਾਤ ਦੇ ਵੇਲੇ ਸਤਿਗੁਰੂ ਜੀ ਵਿਰਾਜਮਾਨ ਸਨ, ਵਿਰਾਜੇ ਹੋਏ ਸਨ। ਰੁਚਿਰ ਮਖਬਲੀ ਛਾਦ ਬਿਛਾਉਣਾ, ਸੇਜ ਬੰਦ ਸੁੰਦਰ ਦੁੱਤ ਪਾਉਣਾ। ਮਖਮਲੀ ਬਹੁਤ ਹੀ ਸੁੰਦਰ ਜਿਹੜਾ ਵਿਛਾਉਣਾ ਹੈ ਉਸ ਪਲੰਗ ਦੇ ਉੱਤੇ ਵਿਛਾਇਆ ਹੋਇਆ ਸੀ। ਸੇਜ ਬੰਦਾਂ ਦੇ ਨਾਲ ਕੱਸ ਕੇ ਉਸ ਆਸਨ ਨੂੰ ਵਿਛਾਇਆ ਗਿਆ ਸੀ। ਗੁੰਫੇ ਜ਼ਰੀਦਾਰ ਲਟਕੰਤੇ, ਤਿਸ ਪਰ ਪ੍ਰਭੂ ਵਿਸਰਾਮ ਕਰਨ ਤੇ। ਜਿਹੜੇ ਫੁੱਲ ਨੇ ਜ਼ਰੀ ਦੇ ਉਹ ਚਾਰੇ ਪਾਸੇ ਪਲੰਗ ਦੇ ਲਮਕ ਰਹੇ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਐਸੇ ਪਲੰਗ ਦੇ ਉੱਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਸਨ, ਜਦੋਂ ਕਿ ਦੂਸਰੇ ਪਾਸੇ ਇਨ੍ਹਾਂ ਨੇ ਵੈਰੀਆਂ ਦੇ ਮੋਰਚਿਆਂ ਦੇ ਉੱਤੇ ਹੱਲਾ ਕੀਤਾ। ਰੌਰ ਸੁਣ ਕਰ ਨਿੰਦਰਾ ਤਿਆਗੀ, ਚੌਕੀਦਾਰ ਹਕਾਰਿਓ ਆਗੀ। ਜਦੋਂ ਬਹੁਤਾ ਜਿਆਦਾ ਰੌਲਾ ਰੱਪਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਨੀਂਦ ਖੁੱਲ ਗਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਠ ਪਏ ਤੇ ਜਿਹੜਾ ਚੌਕੀਦਾਰ ਪਹਿਰਾ ਦੇ ਰਿਹਾ ਸੀ ਸਤਿਗੁਰਾਂ ਨੇ ਉਸ ਨੂੰ ਆਪਣੇ ਕੋਲ ਬੁਲਾਇਆ। ਤਿਸ ਕੋ ਕਹਿਓ ਪਠੋ ਨਰ ਕੋਈ, ਕਹਾਂ ਜੰਗ ਮਾਚਿਓ ਲਿਹੇ ਜੋਈ। ਕਿਉਂਕਿ ਭਾਵੇਂ ਕਿ ਸਿੰਘ ਤੇ ਵਾਪਸ ਕਿਲੇ ਦੇ ਵਿੱਚ ਆ ਗਏ ਸਨ, ਪਰ ਦੂਸਰੇ ਪਾਸੇ ਵੈਰੀਆਂ ਦੇ ਵਿੱਚ ਬੜਾ ਰੌਲਾ ਰੱਪਾ ਅਜੇ ਵੀ ਪਿਆ ਹੋਇਆ ਸੀ। ਇੱਕ ਦੂਜੇ ਦੇ ਨਾਲ ਲੜ ਰਹੇ ਸਨ, ਉਹਨਾਂ ਨੇ ਬੰਦੂਕਾਂ ਤੇ ਤੋਪਾਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਉਸ ਪਹਿਰੇਦਾਰ ਚੌਕੀਦਾਰ ਨੂੰ ਆਪਣੇ ਕੋਲ ਬੁਲਾਇਆ, ਹੁਕਮ ਕੀਤਾ ਕਿ ਕਿਸੇ ਹੋਰ ਆਦਮੀ ਨੂੰ ਕੱਲ ਤਾਂ ਕਿ ਪਤਾ ਲੱਗੇ ਕਿ ਕਿੱਥੇ ਜੰਗ ਮਚਿਆ ਹੋਇਆ, ਇਹ ਕਿਸ ਤਰ੍ਹਾਂ ਦੀ ਆਵਾਜ਼ ਆ ਰਹੀ ਹੈ ਗੋਲੀਆਂ ਚੱਲਣ ਦੀ। ਤਹ ਕੋ ਸਿੰਘ ਲਿਆਓ ਮਮ ਤੀਰ, ਸਰਬ ਬਾਤ ਕੋ ਕਹਿ ਸਦੀਰ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਲੋਹਗੜ੍ਹ ਦੇ ਕਿਲੇ ਵੱਲੋਂ ਆਵਾਜ਼ਾਂ ਆ ਰਹੀਆਂ ਨੇ, ਇਸ ਕਰਕੇ ਉਥੋਂ ਦਾ ਕੋਈ ਸਿੰਘ ਬੁਲਾ ਕੇ ਮੇਰੇ ਕੋਲ ਲਿਆਓ, ਤਾਂ ਕਿ ਜੋ ਸਾਰੀ ਵਾਰਤਾ ਧੀਰੇ ਦੇ ਨਾਲ ਸਾਨੂੰ ਦੱਸੇ। ਸੁਣ ਬਾਹਰ ਤੇ ਸਿੰਘ ਪਠਾਇਓ, ਦੌੜਿਓ ਤੁਰਤ ਲੋਹਗੜ੍ਹ ਆਇਓ। ਉਸ ਪਹਿਰੇਦਾਰ ਨੇ ਸਤਿਗੁਰਾਂ ਦੇ ਹੁਕਮ ਦੀ ਤਾਮੀਲ ਕੀਤੀ, ਬਾਹਰੋਂ ਇੱਕ ਹੋਰ ਸਿੱਖ ਨੂੰ ਭੇਜਿਆ ਕਿ ਜਾਓ, ਜਾ ਕੇ ਖਬਰ ਲੈ ਕੇ ਆਓ, ਸਤਿਗੁਰਾਂ ਦਾ ਹੁਕਮ ਹੈ। ਸਿੱਖ ਦੌੜਦਾ ਹੋਇਆ ਲੋਹਗੜ੍ਹ ਦੇ ਕਿਲੇ ਦੇ ਵਿੱਚ ਜਾ ਪਹੁੰਚੇ। ਸ਼ੇਰ ਸਿੰਘ ਨਾਹਰ ਸਿੰਘ ਮਿਲਿਓ, ਗੁਰੂ ਪਠਾਇਓ ਮੈਂ ਇਤ ਮਿਲਿਓ। ਜਿਹੜਾ ਭੇਜਿਆ ਗਿਆ ਸਿੱਖ ਸੀ ਉਹ ਸ਼ੇਰ ਸਿੰਘ ਨੂੰ ਤੇ ਨਾਹਰ ਸਿੰਘ ਨੂੰ ਜਾ ਕੇ ਮਿਲਿਆ ਹੈ। ਉਸ ਨੇ ਆਖਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ, ਇਸ ਕਰਕੇ ਮੈਂ ਇੱਥੇ ਪਹੁੰਚਿਆ। ਕਿਮ ਰੌਰਾ ਮਾਚਿਓ ਤੁਮ ਓਰੀ, ਸੁਧ ਲੈ ਬੇਹ ਤੇ ਆਇਓ ਦੌਰੀ। ਕਹਿੰਦਾ ਕਿ ਕਿਸ ਤਰ੍ਹਾਂ ਦਾ ਇਸ ਪਾਸੇ ਰੌਲਾ ਮਚਿਆ ਹੋਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਵਾਜ਼ਾਂ ਸੁਣੀਆਂ ਨੇ ਤੇ ਸਤਿਗੁਰਾਂ ਨੇ ਖਬਰ ਲੈਣ ਦੇ ਵਾਸਤੇ ਮੈਨੂੰ ਭੇਜਿਆ ਹੈ, ਇਸ ਕਰਕੇ ਮੈਂ ਦੌੜਦਾ ਹੋਇਆ ਤੁਹਾਡੇ ਤੱਕ ਆ ਪਹੁੰਚਿਆ।
ਆਪਣੇ ਸਿੰਘ ਸੰਗ ਕਰ ਦੀਜੈ, ਪਠੋ ਤੁਰਤ ਨਹੀਂ ਬਿਲਮ ਲਗੀ ਜੈ।
ਇਸ ਤੋਂ ਇਲਾਵਾ ਉਸ ਸਿੱਖ ਨੇ ਸ਼ੇਰ ਸਿੰਘ ਨੂੰ ਤੇ ਨਾਹਰ ਸਿੰਘ ਨੂੰ ਆਖਿਆ ਕਿ ਸਤਿਗੁਰਾਂ ਦਾ ਇਹ ਵੀ ਹੁਕਮ ਹੈ ਕਿ ਤੁਹਾਡੇ ਵਿੱਚੋਂ ਇੱਕ ਸਿੰਘ ਮੇਰੇ ਨਾਲ ਜਾਵੇ ਤੇ ਜਾ ਕੇ ਸਾਰੀ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਬਿਆਨ ਕਰੇ। ਕਹਿੰਦਾ ਕਿ ਦੇਰੀ ਨਾ ਲਾਓ, ਛੇਤੀ ਕਰੋ, ਸਤਿਗੁਰਾਂ ਦਾ ਹੁਕਮ ਹੈ ਕਿ ਛੇਤੀ ਤੋਂ ਛੇਤੀ ਪਤਾ ਲੱਗੇ ਕਿ ਕਿਉਂ ਐਸਾ ਰੌਲਾ ਰਾਤ ਦੇ ਵੇਲੇ ਮਚਿਆ।
ਸੁਣ ਗੁਰ ਨਾਮ ਬਤਾਏ ਬਿਰਤੰਤਾ, ਫਤਿਹ ਲਈ ਕਹੀਏ ਭਗਵੰਤਾ। ਜਦੋਂ ਸਿੱਖ ਨੇ ਐਸੀਆਂ ਗੱਲਾਂ ਬਿਆਨ ਕੀਤੀਆਂ, ਅੱਗੋਂ ਸ਼ੇਰ ਸਿੰਘ ਕਹਿੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਕਹਿ ਦੇਵੋ ਕਿ ਅਸੀਂ ਵੈਰੀ ਦੇ ਦਲ ਤੋਂ ਫਤਿਹ ਲਈ ਹੈ ਸਤਿਗੁਰਾਂ ਦੀ ਕਿਰਪਾ ਦੇ ਨਾਲ। ਸੰਗ ਜਵਾਹਰ ਸਿੰਘ ਪਠਾਇਓ, ਤਤ ਛਿੰਨ ਚੱਲਿਓ ਗੁਰੂ ਟਿਗ ਆਇਓ। ਇਸ ਤੋਂ ਇਲਾਵਾ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਸ਼ੇਰ ਸਿੰਘ ਨੇ ਆਪਣੇ ਨਾਲ ਦੇ ਸਾਥੀ ਜਵਾਹਰ ਸਿੰਘ ਨਾਮੇ ਸਿੱਖ ਨੂੰ ਭੇਜਿਆ ਕਿ ਜਾ ਸਤਿਗੁਰਾਂ ਨੂੰ ਜਾ ਕੇ ਸਾਰਾ ਬਿਰਤਾਂਤ ਬਿਆਨ ਕਰ। ਜਵਾਹਰ ਸਿੰਘ ਨੂੰ ਨਾਲ ਲੈ ਕੇ ਜਿਹੜਾ ਸਿੱਖ ਪਹੁੰਚਿਆ ਸੀ ਉਹ ਵਾਪਸ ਪਰਤਿਆ। ਬੈਠੇ ਪ੍ਰਭੂ ਬੂਝੋ ਤਿਸ ਤਾਈ, ਕਸ ਰੌਰਾ ਮਾਚਿਓ ਸਮਦਾਈ। ਜਵਾਹਰ ਸਿੰਘ ਪਹੁੰਚਿਆ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਜਾ ਕੇ ਨਮਸਕਾਰ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਕਹਿੰਦੇ ਨੇ ਹੇ ਭਾਈ ਕਿਸ ਤਰ੍ਹਾਂ ਦਾ ਰੌਲਾ ਲੋਹਗੜ੍ਹ ਦੇ ਕਿਲੇ ਦੇ ਵੱਲ ਮੱਚਿਆ ਹੋਇਆ। ਕਹਿਓ ਜਵਾਹਰ ਸਿੰਘ ਕਰ ਜੋਰ, ਪ੍ਰਭ ਜੀ ਪਾਇਓ ਮੋਰ ਚੇਸ਼ੋਰ। ਹੱਥ ਜੋੜ ਕੇ ਜਵਾਹਰ ਸਿੰਘ ਨੇ ਬਿਆਨ ਕਰਨਾ ਸ਼ੁਰੂ ਕੀਤਾ, ਕਹਿੰਦਾ ਹੇ ਪ੍ਰਭੂ ਜੀ, ਹੇ ਸਤਿਗੁਰੂ ਜੀ, ਵੈਰੀਆਂ ਦੇ ਮੋਰਚੇ ਦੇ ਵਿੱਚੋਂ ਇਹ ਵੱਡਾ ਸ਼ੋਰ ਆ ਰਿਹਾ, ਭਾਵ ਕਿ ਉਥੋਂ ਆਵਾਜ਼ਾਂ ਆ ਰਹੀਆਂ। ਸ਼ੇਰ ਸਿੰਘ ਨਾਹਰ ਸਿੰਘ ਦੋਈ, ਮੰਤਰ ਕੀਨ ਮੋਰਚਾ ਟਿਗ ਹੋਈ। ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਸਾਡੇ ਜਿਹੜੇ ਕਿਲੇ ਦੇ ਦੋਵੇਂ ਜਥੇਦਾਰ ਨੇ, ਇੱਕ ਦਾ ਨਾਮ ਸ਼ੇਰ ਸਿੰਘ ਹੈ, ਦੂਜੇ ਦਾ ਨਾਮ ਨਾਹਰ ਸਿੰਘ ਹੈ, ਕਹਿੰਦਾ ਕਿ ਦੋਵੇਂ ਜਥੇਦਾਰਾਂ ਨੇ ਸੱਚੇ ਪਾਤਸ਼ਾਹ ਜੀ ਮੰਤਰ ਕੀਤਾ, ਸਲਾਹ ਕੀਤੀ ਕਿ ਜਿਹੜੇ ਵੈਰੀਆਂ ਦੇ ਮੋਰਚੇ ਨੇ ਉਹ ਸਾਡੇ ਲੋਹਗੜ੍ਹ ਕਿਲੇ ਦੇ ਕਾਫੀ ਲਾਗੇ ਆ ਗਏ। ਸਾਗਰੇ ਸੁਪਤੇ ਤੁਰਕ ਨਿਹਾਰੇ, ਤੁਮਰੀ ਦਿਸ਼ ਤੇ ਡਰੇ ਔਰ ਤਾਰੇ। ਕਹਿੰਦਾ ਹੈ ਉਹ ਜਵਾਹਰ ਸਿੰਘ ਕਿ ਦੋਵਾਂ ਜਥੇਦਾਰਾਂ ਨੇ ਸਲਾਹ ਕੀਤੀ ਕਿ ਜਿਹੜੇ ਵੈਰੀ ਨੇ ਉਹ ਤੇ ਬਹੁਤੇ ਜ਼ਿਆਦਾ ਸੁੱਤੇ ਹੋਏ ਨੇ, ਇਸ ਕਰਕੇ ਰਾਤ ਦੇ ਵੇਲੇ ਹੀ ਉਹਨਾਂ ਤੇ ਹੱਲਾ ਕਰਨਾ ਚਾਹੀਦਾ, ਐਸੀ ਸਲਾਹ ਕੀਤੀ। ਤੁਮਰੀ ਦਿਸ ਤੇ ਡਰ ਉਰ ਤਾਰੇ, ਪਰ ਸੱਚੇ ਪਾਤਸ਼ਾਹ ਕਿਉਂਕਿ ਤੁਹਾਡਾ ਐਸਾ ਹੁਕਮ ਨਹੀਂ ਹੈ, ਇਸ ਕਰਕੇ ਤੁਹਾਡੇ ਵੱਲੋਂ ਪਹਿਲਾਂ ਡਰ ਵੀ ਮੰਨਿਆ। ਸ਼ੇਰ ਸਿੰਘ ਤਵ ਕਹਿਓ ਸੁਣਾਈ, ਹੱਥ ਜੋਰ ਹਮਲੇ ਬਖਸ਼ਾਈ। ਜਵਾਹਰ ਸਿੰਘ ਕਹਿੰਦਾ ਕਿ ਨਾਹਰ ਸਿੰਘ ਨੇ ਆਖਿਆ ਕਿ ਸਤਿਗੁਰਾਂ ਦਾ ਹੁਕਮ ਨਹੀਂ ਹੈ, ਇਸ ਕਰਕੇ ਡਰਿਆ ਨਾਹਰ ਸਿੰਘ। ਪਰ ਉਸ ਵੇਲੇ ਕਹਿੰਦਾ ਹੈ ਕਿ ਸ਼ੇਰ ਸਿੰਘ ਜਥੇਦਾਰ ਨੇ ਆਖਿਆ ਕਿ ਕੋਈ ਗੱਲ ਨਹੀਂ ਹੈ, ਸਤਿਗੁਰਾਂ ਤੋਂ ਹੱਥ ਜੋੜ ਕੇ ਮਾਫ਼ੀ ਮੰਗ ਲਵਾਂਗੇ ਜੇਕਰ ਸਤਿਗੁਰੂ ਜੀ ਐਸਾ ਕੰਮ ਕਰਨ ਦੇ ਉੱਤੇ ਨਾਰਾਜ਼ ਹੋਣਗੇ। ਨਿਸ ਅੰਧਿਆਰੀ ਪਿਖ ਕਰ ਪਰੇ, ਚਰਮ ਤਰੇ ਖਗ ਨੰਗੇ ਕਰੇ। ਕਹਿੰਦਾ ਹੈ ਜਵਾਹਰ ਸਿੰਘ ਕਿ ਸੱਚੇ ਪਾਤਸ਼ਾਹ ਫਿਰ ਰਾਤ ਦੇ ਵੇਲੇ ਹੀ ਹਨੇਰੀ ਰਾਤ ਦੇ ਵਿੱਚ ਅਸੀਂ ਸਾਰੇ ਜਾ ਕੇ ਵੈਰੀਆਂ ਦੇ ਉੱਤੇ ਟੁੱਟ ਪਏ, ਆਪਣੇ ਹੱਥਾਂ ਦੇ ਵਿੱਚ ਅਸੀਂ ਢਾਲਾਂ ਨੂੰ ਸਾਂਭਿਆ ਤੇ ਕਿਰਪਾਨਾਂ ਨੂੰ ਨੰਗੀਆਂ ਕੀਤਾ। ਕਟਿਆ ਕਰਤ ਪਏ ਤੁਰ ਕਾਨਾ, ਹਾਏ ਖੁਦਾਏ ਅਲਾਹ ਬਖਾਨਾ। ਸੱਚੇ ਪਾਤਸ਼ਾਹ ਜੀ ਵੈਰੀਆਂ ਦੇ ਦਲ ਨੂੰ ਅਸੀਂ ਜਾ ਕੇ ਕੱਟਿਆ ਤੇ ਤੁਰਕਾਂ ਦੇ ਮੂੰਹਾਂ ਦੇ ਵਿੱਚੋਂ ਹਾਏ ਖੁਦਾ ਹਾਏ ਅੱਲਾ ਇਸ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ। ਆਦਿ ਘਰੀ ਕਿਰਪਾਨ ਬਜਾਏ, ਕੋ ਹੱਥ ਵੈ ਕੋ ਕਾਏ ਪਲਾਏ। ਸੱਚੇ ਪਾਤਸ਼ਾਹ ਕਰੀਬ ਅੱਧੀ ਕੁ ਘੜੀ ਤੱਕ ਕਿਰਪਾਨਾਂ ਦਾ ਅਸੀਂ ਵਾਰ ਕੀਤਾ, ਕਈਆਂ ਨੂੰ ਮਾਰ ਦਿੱਤਾ ਤੇ ਕਈ ਕਿਰਪਾਨਾਂ ਲੱਗਣ ਦੇ ਨਾਲ ਜ਼ਖਮੀ ਹੋ ਕੇ ਦੌੜ ਗਏ। ਤੁਪਕ ਤਮਾਚੇ ਖੜਗ ਨਿਖੰਗਾ, ਕਰਾ ਚੋਲ ਬਹੁ ਲੂਟ ਨਿਸੰਗਾ। ਸੱਚੇ ਪਾਤਸ਼ਾਹ ਜੀ ਉਹਨਾਂ ਦੇ ਵੱਲੋਂ ਬੰਦੂਕਾਂ ਵੀ ਬਹੁਤੀਆਂ ਸਾਰੀਆਂ ਚੱਲੀਆਂ, ਅਸੀਂ ਤਲਵਾਰਾਂ ਬੜੀਆਂ ਵਾਹੀਆਂ। ਕਰਾ ਚੋਲ ਬਹੁ ਲੂਟ ਨਿਸੰਗਾ, ਕਹਿੰਦਾ ਸੱਚੇ ਪਾਤਸ਼ਾਹ ਤਲਵਾਰਾਂ ਨਿਸੰਗ ਹੋ ਕੇ ਅਸੀਂ ਲੁੱਟੀਆਂ ਉਹਨਾਂ ਦੀਆਂ। ਜਬ ਮਤਾ ਬੀ ਜਰੇ ਮਸਾਲਾ, ਜਿਤ ਕਿਤ ਪਯੋ ਪ੍ਰਕਾਸ਼ ਬਿਸਾਲਾ। ਜਵਾਹਰ ਸਿੰਘ ਸਾਰੀ ਵਾਰਤਾ ਬਿਆਨ ਕਰ ਰਿਹਾ, ਸਤਿਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਕਹਿੰਦਾ ਕਿ ਜਦੋਂ ਉਹਨਾਂ ਨੇ ਬਹੁਤੀਆਂ ਸਾਰੀਆਂ ਮਸ਼ਾਲਾਂ ਜਗਾਈਆਂ, ਇਸ ਤੋਂ ਇਲਾਵਾ ਜਦੋਂ ਬਹੁਤੀਆਂ ਸਾਰੀਆਂ ਮਤਾਬੀਆਂ ਜਗਾਈਆਂ, ਜਿਸ ਤਰ੍ਹਾਂ ਕਿ ਮਸ਼ਾਲ ਦੇ ਨਾਲ ਚਾਨਣ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਇੱਕ ਮਤਾਬੀ ਵੀ ਜਗਾਈ ਜਾਂਦੀ ਹੈ ਚਾਨਣ ਦੇ ਵਾਸਤੇ। ਰੋਸ਼ਨੀ ਹੈ ਮਤਾਬੀ ਦੀ, ਉਹ ਚੰਦਰਮਾ ਦੇ ਵਰਗੀ ਹੁੰਦੀ ਹੈ, ਇਸ ਕਰਕੇ ਮਤਾਬ ਚੰਦਰਮਾ ਨੂੰ ਵੀ ਆਖਿਆ ਜਾਂਦਾ ਹੈ। ਜਿਹਦੀ ਰੋਸ਼ਨੀ ਤੇ ਜਿਹਦਾ ਆਕਾਰ ਚੰਦਰਮਾ ਵਰਗਾ ਹੁੰਦਾ ਹੈ ਉਹਨੂੰ ਮਤਾਬੀ ਆਖਿਆ ਜਾਂਦਾ ਹੈ। ਉਹ ਵੀ ਰੋਸ਼ਨੀ ਦੇ ਵਾਸਤੇ ਹੀ ਰਾਤ ਦੇ ਵੇਲੇ ਜਗਾਈ ਜਾਂਦੀ ਹੈ। ਜਵਾਹਰ ਸਿੰਘ ਦੱਸ ਰਿਹਾ ਕਿ ਜਦੋਂ ਮਤਾਬੀਆਂ ਦਾ ਚਾਨਣ ਕੀਤਾ ਗਿਆ ਤੇ ਜਦੋਂ ਮਸ਼ਾਲਾਂ ਦੇ ਨਾਲ ਰੋਸ਼ਨੀ ਕੀਤੀ ਗਈ ਤੇ ਸਾਰੇ ਪਾਸੇ ਫਿਰ ਬਹੁਤ ਜ਼ਿਆਦਾ ਜਿਹੜੀ ਰੋਸ਼ਨੀ ਸੀ ਉਹ ਪਸਰ ਗਈ। ਆਏ ਆਪਣੇ ਦੁਰਗ ਸਮਾਏ, ਕਿਸ ਕੋ ਲਗੀ ਨਾ ਤਾਤੀ ਬਾਏ। ਕਹਿੰਦਾ ਹੈ ਜਵਾਹਰ ਸਿੰਘ, ਇਸ ਤੋਂ ਪਹਿਲਾਂ ਕਿ ਸਾਡੇ ਉੱਤੇ ਉਹ ਬਹੁਤਾ ਜ਼ਿਆਦਾ ਵਾਰ ਕਰਦੇ ਸੱਚੇ ਪਾਤਸ਼ਾਹ ਜੀ, ਅਸੀਂ ਆਪਣੇ ਲੋਹਗੜ ਕਿਲੇ ਦੇ ਵਿੱਚ ਵਾਪਸ ਬੜੇ ਆਰਾਮ ਦੇ ਨਾਲ ਪਹੁੰਚ ਗਏ। ਕਿਸ ਕੋ ਲੱਗੀ ਨਾ ਤਾਤੀ ਬਾਏ, ਸੱਚੇ ਪਾਤਸ਼ਾਹ ਜੀ ਸਾਡੇ ਕਿਸੇ ਵੀ ਸਿੰਘ ਨੂੰ ਜ਼ਖਮ ਲੱਗਣ ਦੀ ਗੱਲ ਬੜੀ ਦੂਰ ਦੀ ਸੀ, ਤੱਤੀ ਵਾਹ ਤੱਕ ਨਹੀਂ ਲੱਗੀ, ਭਾਵ ਕਿ ਕੁਝ ਵਿਗੜਿਆ ਨੇ। ਤੁਰਤ ਫਤਿਹ ਕੋ ਦੁੰਦਬ ਬਾਜਾ, ਬਹੁਤ ਤੁਰ ਕਣਕੋ ਲੂਟ ਸਮਾਜਾ। ਸੱਚੇ ਪਾਤਸ਼ਾਹ ਜੀ, ਤੁਰਤ ਹੀ ਅਸੀਂ ਜਿੱਤ ਦਾ ਨਗਾਰਾ ਖੜਕਾਇਆ ਤੇ ਬਹੁਤੇ ਸਾਰੇ ਤੁਰਕਾਂ ਦੇ ਸਾਜੋ ਸਮਾਨ ਨੂੰ ਲੁੱਟ ਕੇ ਲਿਆਏ। ਆਪ ਸਹਾਇਕ ਹੈ ਕਰਵਾਇਓ, ਮਾਰ ਖਾਲਸਾ ਔਰ ਹਰ ਖਾਇਓ। ਜਵਾਹਰ ਸਿੰਘ ਕਹਿੰਦਾ ਕਿ ਸੱਚੇ ਪਾਤਸ਼ਾਹ ਜੀ, ਤੁਸੀਂ ਕਿਰਪਾ ਕੀਤੀ ਹੈ, ਸਾਡੇ ਸਾਰਿਆਂ ਦੇ ਸਹਾਇਕ ਬਣੇ ਹੋ, ਇਹ ਕੰਮ ਤੁਸੀਂ ਆਪੇ ਹੀ ਸਵਾਰਿਆ ਹੈ। ਮਾਰ ਖਾਲਸਾ ਔਰ ਹਰ ਖਾਇਓ, ਸੱਚੇ ਪਾਤਸ਼ਾਹ ਜੀ ਸਾਰੇ ਖਾਲਸੇ ਸਿੰਘ ਵੈਰੀਆਂ ਨੂੰ ਮਾਰ ਕੇ ਬੜੇ ਪ੍ਰਸੰਨ ਨੇ, ਬੜੇ ਖੁਸ਼ ਨੇ। ਇਤਨੇ ਮੈਂ ਹੋਈ ਪੁੰਨ ਸਾਰਾ, ਸੋਚ ਸਨਾਨ ਗੁਰੂ ਤਨ ਤਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰੀ ਵਾਰਤਾ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਸੁਣ ਲਈ ਹੈ ਜਵਾਹਰ ਸਿੰਘ ਤੋਂ, ਪਰ ਸਤਿਗੁਰਾਂ ਨੇ ਕੋਈ ਵੀ ਬਚਨ ਨਾ ਕੀਤਾ। ਜਵਾਹਰ ਸਿੰਘ ਵਾਪਸ ਪਰਤ ਗਿਆ। ਇੰਨੇ ਚਿਰ ਨੂੰ ਕਵੀ ਜੀ ਲਿਖਦੇ ਨੇ ਪੁਣਸਾਰ ਹੋ ਗਈ, ਅੰਮ੍ਰਿਤ ਵੇਲਾ ਹੋ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਠ ਕੇ ਇਸ਼ਨਾਨ ਪਾਣੀ ਕੀਤਾ। ਦੋਨੋ ਜਥੇਦਾਰ ਬੁਲਵਾਏ, ਆਏ ਤਬੈ ਪਗ ਸੀਸ ਨਿਵਾਏ। ਸਤਿਗੁਰਾਂ ਨੇ ਦੁਬਾਰਾ ਇੱਕ ਸਿੱਖ ਨੂੰ ਭੇਜਿਆ ਤੇ ਦੋਵੇਂ ਜਥੇਦਾਰਾਂ ਨੂੰ ਆਪਣੇ ਕੋਲ ਬੁਲਾ ਲਿਆ ਹੈ, ਜਿਨ੍ਹਾਂ ਦੇ ਨਾਮ ਨੇ, ਇੱਕ ਦਾ ਨਾਮ ਸ਼ੇਰ ਸਿੰਘ ਹੈ ਤੇ ਦੂਜੇ ਦਾ ਨਾਮ ਨਾਹਰ ਸਿੰਘ ਹੈ। ਇਹਨਾਂ ਦੋਵਾਂ ਨੂੰ ਸਤਿਗੁਰਾਂ ਨੇ ਬੁਲਾ ਲਿਆ, ਆਣ ਕੇ ਦੋਵਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਭਏ ਪ੍ਰਸੰਨ ਦੇਖ ਗੋਸਾਈ, ਸਾਧ ਸਾਧ ਸਭ ਹੁਣ ਆਲਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਲਕੁਲ ਵੀ ਉਹਨਾਂ ਦੇ ਉੱਤੇ ਨਾਰਾਜ਼ ਨਾ ਹੋਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਦੋਵਾਂ ਨੂੰ ਦੇਖ ਕੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਦੋਵਾਂ ਨੂੰ ਸੁਣਾ ਕੇ ਆਖਿਆ, ਸ਼ਾਬਾਸ਼ ਸ਼ਾਬਾਸ਼। ਇਸ ਬਿਦਹੀ ਮਾਰ ਨਿਰਪ ਬਣ, ਬਚੈ ਆਪ ਬਲ ਛਲਤੇ ਹਨ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇਸੇ ਰੀਤੀ ਦੇ ਨਾਲ, ਇਸੇ ਤਰੀਕੇ ਦੇ ਨਾਲ ਹੀ ਵੈਰੀਆਂ ਨੂੰ ਮਾਰਨਾ ਬਣਦਾ ਹੈ। ਬਚੇ ਆਪ ਬਲ ਛਲਤੇ ਹਨ, ਸਤਿਗੁਰੂ ਜੀ ਕਹਿੰਦੇ ਨੇ ਕਿ ਸੂਰਮੇ ਦਾ ਕੰਮ ਹੈ ਆਪਣੇ ਆਪ ਦਾ ਬਚਾ ਕਰੇ ਤੇ ਵੈਰੀਆਂ ਦਾ ਨਾਸ਼ ਕਰੇ। ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਸਾਡੇ ਵੈਰੀ ਬਹੁਤੇ ਸਾਰੇ ਵਲ ਛਲ ਕਰ ਸਕਦੇ ਨੇ ਤੇ ਵਲਾਂ ਛਲਾਂ ਦੇ ਨਾਲ ਮਾਰਨ ਦਾ ਕੋਈ ਹਰਜ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਤੁਸੀਂ ਚੰਗਾ ਹੀ ਕੀਤਾ।
ਦੀਜੈ ਤੁਰਕਣ ਸਦਾ ਸਜਾਏ, ਰਾਜ ਤੇਜ ਇਨ ਦੇਹੋ ਖਪਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਤੁਰਕਾਂ ਨੂੰ ਐਸੀਆਂ ਸਜਾਵਾਂ ਦੇਵੋ, ਇਹਨਾਂ ਦਾ ਸਾਰਾ ਰਾਜ ਤੇ ਸਾਰਾ ਰਾਜ ਦਾ ਤੇਜ ਖਪਾ ਦਿਓ, ਮੁਕਾ ਦਿਓ।
ਸਣੇ ਸਣੇ ਲੈ ਤਾ ਸਭ ਲਹਿ, ਨਹੀਂ ਨਗਾਰ ਬੰਦ ਕੋ ਰਹਿ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ ਇਹ ਨੀਵੇਂ ਭਾਵ ਦੇ ਵਿੱਚ ਹੀ ਜਾਣਗੇ। ਸਤਿਗੁਰੂ ਜੀ ਕਹਿੰਦੇ ਨੇ ਇੱਥੋਂ ਤੱਕ ਹੋਵੇਗਾ ਕਿ ਇਹਨਾਂ ਦੇ ਵਿੱਚੋਂ ਨਗਾਰਾ ਖੜਕਾਉਣ ਵਾਲਾ ਵੀ ਕੋਈ ਬਚੇਗਾ ਨਹੀਂ। गिरपत बन है तब अधीन रह खाल से आगे दीन।
सतगुरु गोविंद सिंह जी कहंदे कि उस वेले ये जिहड़े पहाड़ी ने ये सारे दे सारे खालसे दे अधीन ही रहणगे। सतगुरु जी कहंदे कि बड़े दीन बन के मिन्नतां करिया करनगे खालसे दीन।
इम कह कर बार सतगुर पूरे सिरो पाए मंगवाए सरूरे।
कवि संतोख सिंह जी लिखते ने कि पूरे सतगुरु गोविंद सिंह सच्चे पातशाह जी ने ऐसे सुंदर बचन किते ने ते फिर सतगुरा ने उचेचे रूप दे विच कीमती सरूपे मंगवाए।
बख्शे जथेदार जो दोए शेर सिंह नाहर सिंह सोए।
सुंदर दो सरूपे मंगवा के सतगुरु सच्चे पातशाह जी ने दोवे जथेदारा नू ओ सरूपे दिते ने। एक शेर सिंह नू दिता ते दूजा सरूपा नाहर सिंह नू दिता।
साब सिंगण को हुकम बखाना पुरो कामना मन की नाना।
इस तो इलावा नाल दे जिन्ने भी इन्हां दे साथी सन सारयां नू सतगुरु सच्चे पातशाह जी ने हुक्म कीता कि तुहाडे सारयां मना दियां कामनावां पूरियां होण।
सब पर खुशी करी हर खाए गए आप गढ़ देखण थाए।
कवि संतोख सिंह जी लिखते ने कि सारयां नू खुशियां बख्शिश कीतियां ने। खुशियां दे पात्र बन के सारे सिंह प्रसन्न होए ने। इस तों बाद सतगुरु गोविंद सिंह सच्चे पातशाह जी होर सारयां किलियां नू ते मोर्चियां नू देखण दे वास्ते चले गए।
सर्ब प्रकार करी तकराई गुलकां यार बरूद समुदाई।
हर एक प्रकार दे नाल पूरी तकड़ाई कीती गई है। जिथे गोलियां घट सन उन्हां नू गोलियां दित्तियां गईयां। जिथे बरूद दी कमती सी उथे बरूद भी पहुंचाया गया।
बहर सभा में आन बिराजे जिनके देखत अग जह पाजे।
कवि संतोख सिंह जी लिखते ने कि दोबारा सतगुरु गोविंद सिंह सच्चे पातशाह जी आन के सभा दे विच बैठ गए ने। जिन देखत अग जह है पाजे। सतगुरु जी ऐसे ने जिन्हां दा दर्शन करन दे नाल कवि जी लिखते ने कि वड्डे वड्डे पाप भज जांदे ने दौड़ जांदे ने।
सुंदर मूरत मोहत मन को साबत सिख रहे तन तिनको।
कवि संतोख सिंह जी लिखते ने कि सतगुरां दी जिहड़ी सूरत है ओ बहुत ही ज्यादा सुंदर है। सतगुरां दी सुंदर सूरती नू देख के हर एक दा जिहड़ा मन है ओ मोहया जांदा है।
साबत सिख रहे तन तिनको।
कवि संतोख सिंह जी कहंदे ने कि जिहड़े साबत सिंह सतगुरां दे हजूर रहे मैं उन्हां नू तन कहंदा हां ओ बड़े तनता दे योग सन। कवि जी अगले अध्याय दा प्रारंभ करदे ने।
शेर सिंह जोदा महा नाहर सिंह ते आद सबन सिंह मन कामना दई करे अहिलाद।
कवि संतोख सिंह जी लिखते ने कि शेर सिंह जोधे नू नाहर सिंह सूरमे नू ते होर नाल दे जिन्ने भी सिंह सन उन्हां सारयां नू सतगुरु सच्चे पातशाह जी ने खुशियां दित्तियां ने। सारे सिंघां दी मनोकामना सतगुरु सच्चे पातशाह जी ने खुशी दे नाल पूरी कीती।
देवन को पे दुर्लभ दीर्घ चार पदार्थ दीने अंत समय दे अपन समीपा महाकृतार्थ कीने।
कवि संतोख सिंह जी लिखते ने कि देवत्यां नूं जेड़ी पदवी बड़ी औखी लभदी है ऐसी पदवी सतगुरु सच्चे पातशाह जी ने सिंघां नूं दित्ती है। चार पदार्थ देने धर्म अर्थ काम ते मोक्ष ये चार पदार्थ मन्ने जांदे ने। कवि जी लिखदे ने चार पदार्थ सतगुरां ने सिखां नूं बख्शे ने। अंत समय दे अपन समीपा महाकृतार्थ कीने। इस तों इलावा अखीरले समय अपनी समीपता दे के सतगुरु सच्चे पातशाह जी ने सिंघां नूं बड़ा कृतार्थ कीता है बड़ा निहाल कीता है। थान थान प्रत मुरचन माही करे सिंह सवधाना। होन समीप नदी जय दुर्जन शस्त्रन ते कर हाना। कवि संतोख सिंह जी लिखते ने कि जगह जगह दे उते सारे मोर्चियां दे विच सतगुरां ने अपने सिखां नूं होशियार ते सावधान कीता है। सतगुरां ने हुक्म कीता है कि हथियारां दा वार करके वैरियां दुर्जनां दा नाश करना है, किसे नूं लागे टुकण नहीं देण। बिना त्रास एक गुर की आसा सिंह सुचेत रहंते। दुष्ट समीपी होन न पावे लाखों गिरद पर मंते। कवि संतोख सिंह जी लिखते ने कि बगैर डर तो सारे सिंह रहिंदे ने। एक सतगुरु गोविंद सिंह सच्चे पातशाह जी दे उत्ते ही आशा है, बड़े सुचेत रहिंदे ने। दुष्ट कोई भी लागे टुक नहीं सकदा, पावे के वैरी बहुते ज्यादा लखां दी गिनती दे विच आसे पासे घेरा पाई घूमदे ने, पर लागे कोई टुकिया नहीं। उत सूबे दोनों मिल बैठे भीम चांद टिग आयो। गिर पत अपर हंडूरी आदक मिले आन एक थायो। कवि जी लिखते ने कि सतगुरां वाले पासे दी कथा नू मैं बयान कीता है, हुण तुसी वैरियां वाले पासे दी कथा नू सुनो कि जेड़े दोवें सूबे ने लाहौर दा सूबा ते सरहंद दा सूबा ਉਹ ਬੈਠੇ ਨੇ ਮਿਲ ਕੇ ਇਹਨਾਂ ਦੇ ਨਾਲ ਰਾਜਾ ਭੀਮ ਚੰਦ ਪਹਾੜੀ ਰਾਜਾ ਤੇ ਹੰਡੂਰ ਰਿਆਸਤ ਦਾ ਮਾਲਕ ਵੀ ਬੈਠਾ ਹੈ, ਸਾਰੇ ਇੱਕ ਜਗ੍ਹਾ ਦੇ ਉੱਤੇ ਬੈਠੇ। ਤੁਰਕਮ ਸਾਹਿਬ ਸਿਆਣੇ ਮੁਖ ਜੋ ਬੈਠੇ ਸਰਬ ਸਭਾ ਮੈਂ। ਸ਼ੋਕ ਪਰਾਜੇ ਤੇ ਚਿਤ ਉਪਜੋ ਤਾਜੀ ਉਤਸਾਹ ਤਮਾ ਮੈਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤੁਰਕਾਂ ਦੇ ਜਿਹੜੇ ਮੁਸਾਹਿਬ ਸਨ, ਜਿਹੜੇ ਮੁਖੀਏ ਸਨ, ਉਹ ਵੀ ਇਹਨਾਂ ਦੇ ਨਾਲ ਬੈਠੇ ਨੇ। ਦੂਜੇ ਪਾਸਿਓਂ ਪਹਾੜੀਆਂ ਦੇ ਜਿਹੜੇ ਵਜ਼ੀਰ ਸਨ, ਉਹ ਵੀ ਸਭਾ ਦੇ ਵਿੱਚ ਬੈਠੇ ਸਨ, ਪਰ ਸਾਰੇ ਦੇ ਸਾਰੇ ਸੋਗ ਦੇ ਵਿੱਚ ਤੇ ਪਰਾਜੇ ਦੇ ਵਿੱਚ ਡੁੱਬੇ ਹੋਏ ਨੇ। ਭਾਵ ਕੇ ਸੋਗ ਦੇ ਵਿੱਚ ਡੁੱਬੇ ਹੋਏ ਨੇ। ਚਿੱਤ ਦੇ ਵਿੱਚੋਂ ਜਿੰਨਾ ਵੀ ਉਤਸ਼ਾਹ ਸੀ ਉਹ ਸਾਰੇ ਦਾ ਸਾਰਾ ਮੁੱਕਿਆ ਲੱਗਦਾ। ਪਾਜ ਬਚੇ ਜੇ ਮੁਰਚੇ ਮੈਂ ਤੇ ਸੋ ਤਤਕਾਲ ਬੁਲਾਏ। ਕਰਨ ਲੱਗੇ ਦਰਿਆਫਤ ਤਿਨ ਕੀ ਕਿਸ ਬਿਦ ਦੁਸ਼ਮਣ ਆਏ। ਜਿਹੜੇ ਮੋਰਚਿਆਂ ਦੇ ਵਿੱਚੋਂ ਡਰ ਕੇ ਉਸ ਵੇਲੇ ਭੱਜ ਗਏ ਸਨ ਜਦੋਂ ਖਾਲਸੇ ਨੇ ਹੱਲਾ ਕੀਤਾ ਸੀ, ਉਹਨਾਂ ਨੂੰ ਕਵੀ ਜੀ ਲਿਖਦੇ ਨੇ ਕਿ ਉੱਥੇ ਫਿਰ ਤਤਕਾਲ ਬੁਲਾਇਆ ਗਿਆ ਹੈ। ਫਿਰ ਉਹਨਾਂ ਤੋਂ ਪੁੱਛ ਪੜਤਾਲ ਇਹਨਾਂ ਨੇ ਕਰਨੀ ਸ਼ੁਰੂ ਕੀਤੀ ਹੈ। ਕਹਿੰਦੇ ਨੇ ਕਿਸ ਬਿਦ ਦੁਸ਼ਮਣ ਆਏ, ਭਾਵ ਕੇ ਵੈਰੀ ਦੁਸ਼ਮਣ ਖਾਲਸੇ ਕਿਸ ਤਰ੍ਹਾਂ ਪਹੁੰਚੇ ਸਨ। ਕਿਵੇਂ ਆਲਸ ਬਹੁ ਕਰੇ ਦਬਾਵਣ ਗਾਫਲ ਵੈ ਕਰ ਸੋਏ। ਭਈ ਪਰਾਜੈ ਸੁਭ ਕੀ ਹਮਕੋ ਜਹ ਕਹਿ ਸੁਣ ਸਭ ਕੋਏ। ਦੋਵੇਂ ਸੂਬੇ ਤਾੜ ਕੇ ਪੁੱਛਦੇ ਨੇ ਉਹਨਾਂ ਤੋਂ, ਕਹਿੰਦੇ ਨੇ ਕਿਸ ਤਰ੍ਹਾਂ ਆਲਸ ਨੂੰ ਤੁਸੀਂ ਧਾਰਨ ਕਰਕੇ ਰੱਖਿਆ, ਕਿਸ ਤਰ੍ਹਾਂ ਗਾਫਲ ਹੋ ਗਏ, ਅਵੇਸਲੇ ਹੋ ਗਏ ਕਿ ਤੁਹਾਨੂੰ ਵੈਰੀਆਂ ਨੇ ਆਣ ਕੇ ਦਬਾ ਲਿਆ। ਤੁਹਾਡੀ ਇਹ ਜਿਹੜੀ ਪਰਾਜੇ ਹੋਈ ਹੈ, ਕਹਿੰਦੇ ਨੇ ਕਿ ਇਹਦੀ ਬਹੁਤ ਹੀ ਜ਼ਿਆਦਾ ਸਾਡੀ ਨਿੰਦਿਆ ਹੋਵੇਗੀ। ਭਾਵ ਕੇ ਤੁਹਾਡੀ ਹਾਰ ਹੋਈ, ਸਾਡੀ ਇਸ ਵਿੱਚ ਸੁਭਕੀ ਭਾਵ ਕੇ ਬੜੀ ਛੁਟਿਆਈ ਹੋਈ ਹੈ, ਜਿਸ ਨੂੰ ਸਭ ਕੋਈ ਥਾਂ ਥਾਂ ਤੇ ਸੁਣੇਗਾ ਤੇ ਸਾਡਾ ਅਪਜਸ ਹੋਵੇਗਾ। ਕਹਿਤ ਪਏ ਸਭ ਸੁਣ ਨਵਾਬ ਜੀ ਰੱਖੀ ਕਨੀ ਤਕਰਾਈ। ਜਾਣ ਫਜਰ ਕੋ ਵਖਤ ਹੋਏ ਅਬ ਨਰ ਬਹੁਤੇ ਅਲ ਸਾਈ। ਫਿਰ ਉਹਨਾਂ ਨੇ ਕਹਿਣਾ ਸ਼ੁਰੂ ਕੀਤਾ ਹੈ ਕਿ ਹੇ ਨਵਾਬ ਸੂਬਾ ਜੀ ਸੁਣੋ, ਅਸੀਂ ਬੜੀ ਤਕੜਾਈ ਰੱਖੀ, ਅਸੀਂ ਅਵੇਸਲੇ ਨਹੀਂ ਹੋਏ, ਅਸੀਂ ਗਾਫਲ ਨਹੀਂ ਹੋਏ। ਕਹਿੰਦੇ ਨੇ ਜਾਣ ਫਜਰ ਕੋ ਵਖਤ ਹੋਏ ਅਬ ਨਰ ਬਹੁਤੇ ਅਲ ਸਾਈ। ਪਰ ਕਹਿੰਦੇ ਨੇ ਕਿ ਰਾਤ ਦੇ ਵੇਲੇ ਜਦੋਂ ਫਜਰ ਦਾ ਵਕਤ ਹੋਇਆ ਤੇ ਫਿਰ ਬਹੁਤਾ ਹੀ ਜ਼ਿਆਦਾ ਅਸੀਂ ਆਲਸ ਨੂੰ ਧਾਰਨ ਕੀਤਾ, ਜਿਹਨੂੰ ਆਪਾਂ ਅੰਮ੍ਰਿਤ ਵੇਲਾ ਕਹਿ ਦਿੰਦੇ ਹਾਂ। ਉਸ ਨੂੰ ਮੁਸਲਮਾਨੀ ਜ਼ਬਾਨ ਦੇ ਵਿੱਚ ਫਜਰ ਦਾ ਵੇਲਾ ਆਖਿਆ ਜਾਂਦਾ ਹੈ, ਅੰਮ੍ਰਿਤ ਵੇਲੇ ਨੂੰ। ਕਹਿੰਦੇ ਨੇ ਕਿ ਜਦੋਂ ਅੰਮ੍ਰਿਤ ਦਾ ਵੇਲਾ ਹੋਇਆ ਉਸ ਵੇਲੇ ਸਾਰਿਆਂ ਨੇ ਬਹੁਤੇ ਜ਼ਿਆਦਾ ਆਲਸ ਨੂੰ ਧਾਰਨ ਕੀਤਾ। ਦਿਨ ਮੈਂ ਲਰ ਹੈ ਇਹ ਬਿਬਾਸ ਤਰ ਜਾਗਤ ਕਿਤ ਕਰਹਾਏ। ਕਰਤ ਰੋਜ ਹੀ ਰਹਿ ਇਸੀ ਬਿਦ ਫਜਰ ਵਖਤ ਅਲ ਸਾਏ।
ਕਹਿੰਦੇ ਨੇ ਕਿ ਹਰ ਇੱਕ ਦਿਨ ਹਰ ਇੱਕ ਰਾਤ ਨੂੰ ਅਸੀਂ ਐਸਾ ਹੀ ਕੀਤਾ, ਜਾਗਦੇ ਰਹੇ ਸਾਰੀ ਸਾਰੀ ਰਾਤ, ਕਿਸੇ ਪ੍ਰਕਾਰ ਦਾ ਕੋਈ ਆਲਸ ਨਹੀਂ ਆਇਆ। ਪਰ ਕਹਿੰਦੇ ਨੇ ਕਿ ਜਦੋਂ ਹੀ ਫਜਰ ਦਾ ਵਕਤ ਹੁੰਦਾ ਸੀ ਉਸ ਵੇਲੇ ਸਾਰਿਆਂ ਨੂੰ ਆਲਸ ਆ ਜਾਂਦਾ ਸੀ, ਸਾਰਿਆਂ ਨੂੰ ਨੀਂਦ ਆ ਜਾਂਦੀ ਸੀ। ਆਮ ਤੌਰ ਦੇ ਉੱਤੇ ਆਪਾਂ ਸਾਰੇ ਹੀ ਨਾਮਧਾਰੀ ਅੰਮ੍ਰਿਤ ਵੇਲੇ ਉੱਠਦੇ ਹਾਂ। ਜ਼ਿਆਦਾਤਰ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਅੰਮ੍ਰਿਤ ਦਾ ਵੇਲਾ ਹੁੰਦਾ ਹੈ ਜ਼ਿਆਦਾ ਗੂੜੀ ਨੀਂਦ ਉਸ ਵੇਲੇ ਹੀ ਹੁੰਦੀ ਹੈ। ਪਹਿਲੀ ਰਾਤ ਦੇ ਵਿੱਚ ਸੌਖਿਆਈ ਦੇ ਨਾਲ ਜਾਗਿਆ ਜਾਂਦਾ ਹੈ, ਪਰ ਅੰਮ੍ਰਿਤ ਵੇਲੇ ਉੱਠਣਾ ਬੜਾ ਮੁਸ਼ਕਲ ਹੁੰਦਾ ਹੈ, ਉਦੋਂ ਹੀ ਜ਼ਿਆਦਾ ਨੀਂਦ ਦਬਾਉਂਦੀ ਹੈ। ਹੁਣ ਉਹ ਬਿਆਨ ਕਰ ਰਹੇ ਨੇ ਕਿ ਜਦੋਂ ਫਜਰ ਦਾ ਵਕਤ ਸੀ ਉਹ ਫਜਰ ਦੇ ਵਕਤ ਸਾਰਿਆਂ ਨੂੰ ਬਹੁਤਾ ਹੀ ਜ਼ਿਆਦਾ ਆਲਸ ਆਇਆ। ਇੱਕ ਪਾਸੇ ਤੇ ਨੀਂਦ ਦਾ ਬਹੁਤਾ ਜ਼ੋਰ ਉਸ ਵੇਲੇ ਪੈਂਦਾ ਤੇ ਦੂਜੇ ਪਾਸੇ ਹੁਸ਼ਿਆਰੀ ਦੇ ਨਾਲ ਕਈ ਜਾਗਦੇ ਰਹਿੰਦੇ ਨੇ, ਜਾਗਦਿਆਂ ਜਾਗਦਿਆਂ ਓਨੇ ਦੇਰ ਤੱਕ ਉਹਨਾਂ ਨੂੰ ਵੀ ਨੀਂਦ ਆਉਣ ਲੱਗ ਜਾਂਦੀ ਹੈ। ਕਹਿੰਦੇ ਨੇ ਕਿ ਜਦੋਂ ਫਜਰ ਦਾ ਵੇਲਾ ਰੋਜ਼ ਹੀ ਰਾਤ ਦੇ ਵੇਲੇ ਹੁੰਦਾ ਤੇ ਸਾਰਿਆਂ ਨੂੰ ਸਾਨੂੰ ਆਲਸ ਪੈ ਜਾਂਦਾ, ਇਸ ਕਰਕੇ ਉਹਨਾਂ ਨੇ ਜਿਹੜਾ ਹਮਲਾ ਹੈ ਨਾ ਵੈਰੀਆਂ ਨੇ ਉਹ ਫਜਰ ਦੇ ਵੇਲੇ ਹੀ ਕੀਤਾ। ਕਿਉਂਕਿ ਪਿੱਛੇ ਕੱਲ ਇਸ ਤਰ੍ਹਾਂ ਦਾ ਜ਼ਿਕਰ ਆਇਆ ਸੀ ਕਿ ਖਾਲਸੇ ਨੇ ਉਸ ਵੇਲੇ ਰਾਤ ਨੂੰ ਹੱਲਾ ਕੀਤਾ ਜਦੋਂ ਦਿਨ ਚੜ੍ਹਨ ਦੇ ਵਿੱਚ ਕਰੀਬ 6 ਘੜੀਆਂ ਬਾਕੀ ਰਹਿੰਦੀਆਂ ਸਨ। ਭਾਈ ਕਾਨ ਸਿੰਘ ਜੀ ਨਾਭਾ ਦੇ ਅਨੁਸਾਰ 24 ਮਿੰਟਾਂ ਦੀ ਇੱਕ ਘੜੀ ਮੰਨੀ ਜਾਂਦੀ ਹੈ। 6 ਘੜੀਆਂ ਦਿਨ ਚੜ੍ਹਨ ਦੇ ਵਿੱਚ ਰਹਿੰਦਾ ਸੀ, ਅੰਮ੍ਰਿਤ ਵੇਲਾ ਸੀ ਜਦੋਂ ਕਿ ਖਾਲਸੇ ਨੇ ਹੱਲਾ ਕੀਤਾ। ਹੁਣ ਉਹ ਬਿਆਨ ਕਰ ਰਹੇ ਨੇ ਕਿ ਫਜਰ ਦੇ ਵੇਲੇ ਬੜੇ ਅਸੀਂ ਆਲਸ ਦੇ ਵਿੱਚ ਆ ਗਏ ਸੀ, ਉਸ ਵੇਲੇ ਹੱਲਾ ਹੋਇਆ।
ਇਤਨੇ ਮੇ ਤਸਕਰ ਕੀ ਸਮ ਸਾਰੇ ਆਣ ਪਰੇ ਸਮਦਾਈ, ਪੱਗਿਆ ਕੀ ਨਹੀਂ ਸੋਧ ਸੰਭਾਰੀ, ਆਯਦ ਕਹਾਂ ਉਠਾਈ।
ਆਪਣੀ ਬਿਪਤਾ ਦਾ ਬਿਆਨ ਕਰ ਰਹੇ ਨੇ। ਕਹਿੰਦੇ ਨੇ ਕਿ ਇੰਨੇ ਚਿਰ ਨੂੰ ਤਸਕਰਾਂ ਦੇ ਵਾਂਗ, ਚੋਰਾਂ ਡਾਕੂਆਂ ਦੇ ਵਾਂਗ ਉਹਨਾਂ ਨੇ ਸਾਡੇ ਉੱਤੇ ਹੱਲਾ ਕਰ ਦਿੱਤਾ। ਹੇ ਸੂਬਾ ਜੀ, ਹਥਿਆਰ ਉਠਾਉਣ ਦੀ ਗੱਲ ਬੜੀ ਦੂਰ ਦੀ ਸੀ, ਅਸੀਂ ਤੇ ਆਪਣੀਆਂ ਪੱਗਾਂ ਤੱਕ ਸਾਂਭਣਾ ਸਕੇ।
ਇਮ ਜ਼ੁਲਮੇ ਤਤਕਾਲ ਕਰਤ ਹੀ ਸਕਲ ਮੋਰਚਾ ਮਾਰਾ, ਸੁਪਤ ਕਟੇ ਕੋ ਉਠਣ ਨ ਪਾਏ, ਕਿਨੂੰ ਨ ਬਸਤਰ ਸੰਵਾਰਾ।
ਕਹਿੰਦੇ ਨੇ ਸੁੱਤੇ ਹੋਏ ਸਨ, ਕਈ ਸੁੱਤੇ ਹੀ ਵੱਡੇ ਗਏ, ਕਈਆਂ ਨੂੰ ਉੱਠਣ ਦਾ ਮੌਕਾ ਹੀ ਨਹੀਂ ਮਿਲਿਆ ਤੇ ਕਿਸੇ ਨੂੰ ਆਪਣੇ ਕੱਪੜੇ ਦੀ ਸਾਂਭ ਕਰਨ ਦੀ ਕੋਈ ਹੋਸ਼ ਨਾ ਰਹੀ। ਕਹਿੰਦੇ ਨੇ ਇਮ ਜ਼ੁਲਮੀ ਤਤਕਾਲ ਕਰਤ ਹੀ, ਜ਼ਾਲਮਾਂ ਨੇ ਇੰਨਾ ਵੱਡਾ ਜ਼ੁਲਮ ਗੁਜ਼ਾਰਿਆ ਕਿ ਤਤਕਾਲ ਹੀ ਸਾਰੇ ਮੋਰਚੇ ਨੂੰ ਵੱਢ ਕੇ ਉਹ ਚਲੇ ਗਏ।
ਯਾ ਖੁਦਾਏ ਹਮ ਜਾਣਤ ਕਿਆ ਥੇ ਦਗਾ ਕਰ ਸੰਘਾਰੇ, ਇੱਕ ਕਰੀ ਦਰਮਿਆਨ ਭਰੀ ਨਹੀਂ ਗਜ਼ਬ ਗੁਜ਼ਾਰੇ।
ਸਾਰੇ ਪਛਤਾਵਾ ਕਰਦੇ ਹੋਏ ਕਹਿੰਦੇ ਨੇ ਯਾ ਖੁਦਾ, ਸਾਨੂੰ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਦਾ ਦਗਾ ਕਰਕੇ ਉਹ ਸਾਨੂੰ ਵੈਰੀ ਸੰਘਾਰ ਜਾਣਗੇ, ਇੱਕ ਘੜੀ ਵੀ ਵਿੱਚ ਉਹਨਾਂ ਨੇ ਪਹਿਨ ਨਹੀਂ ਦਿੱਤੀ, ਇਸ ਤਰ੍ਹਾਂ ਦਾ ਗਜ਼ਬ ਗੁਜ਼ਾਰ ਗਏ, ਕਹਿਟ ਆ ਗਏ ਕਿ ਮੋਰਚੇ ਨੂੰ ਵੱਢ ਟੁੱਕ ਦਿੱਤਾ।
ਸੋਤੇ ਜਾਗਤ ਨਹੀਂ ਬਰਾਬਰ, ਔਚਕ ਖੜਗ ਪਰ ਹਾਰੇ, ਪੌਣੇ ਆਪਸ ਮੈਂ ਪੇੜੇ ਫੂਲ ਪਟ ਪੂਰ ਭਿਆਨਕ ਮਾਰੇ।
ਉਸ ਵੇਲੇ ਕਹਿੰਦੇ ਨੇ ਕਿ ਸੂਬਾ ਜੀ, ਤੁਸੀਂ ਜਾਣਦੇ ਹੋ ਕਿ ਜਾਗਦਿਆਂ ਦੇ ਬਰਾਬਰ ਸੁੱਤੇ ਕਦੇ ਵੀ ਹੋ ਨਹੀਂ ਸਕਦੇ, ਉਹ ਤੇ ਸੁਚੇਤ ਸਨ, ਅਸੀਂ ਸੁੱਤੇ ਹੋਏ ਸਾਂ, ਇਸ ਕਰਕੇ ਬਰਾਬਰੀ ਕਿਵੇਂ ਹੋ ਸਕਦੀ ਸੀ। ਅਚਾਨਕ ਉਹਨਾਂ ਨੇ ਤਲਵਾਰਾਂ ਦਾ ਪ੍ਰਹਾਰ ਕੀਤਾ ਤੇ ਸਾਡੇ ਸਾਥੀਆਂ ਨੂੰ ਮਾਰਿਆ। ਪੌਣੇ ਆਪਸ ਮੈਂ ਪੇੜੇ ਭੂਲ ਪਟ ਭੂਰ ਭਿਆਨਕ ਮਾਰੇ। ਇਸ ਤੋਂ ਵੀ ਜ਼ਿਆਦਾ ਵੱਡੀ ਮਾੜੀ ਗੱਲ ਇਹ ਹੋਈ, ਉਹ ਤੇ ਮਾਰ ਕੇ ਨਿਕਲ ਗਏ, ਪਰ ਭੁੱਲ ਦੇ ਨਾਲ ਭੁਲੇਖੇ ਦੇ ਨਾਲ ਰਾਤ ਦੇ ਹਨੇਰੇ ਦੇ ਵਿੱਚ ਆਪਸ ਦੇ ਵਿੱਚ ਹੀ ਸਾਡੇ ਸਾਥੀ ਲੜਦੇ ਰਹੇ ਤੇ ਲੜ ਲੜ ਕੇ ਭਿਆਨਕ ਤਰੀਕੇ ਦੇ ਨਾਲ ਮਰ ਗਏ।
ਜ਼ੇਰ ਦਸਤ ਯਾਰ ਖਾਨ ਵਜੀ ਦਾ ਸੂਬੇ ਡੂਬੇ ਲਾਜਾ, ਹਿਰਦੈ ਕ੍ਰੋਧ ਕਰ ਨੇਤਰ ਫੇਰ ਕਰ ਤਾੜਿਓ ਗਿਰਪਤ ਰਾਜਾ।
ਐਸੀ ਦੁਖਦਾਈ ਖਬਰ ਨੂੰ ਸੁਣ ਕੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਦਾ ਸੂਬਾ ਜ਼ਬਰਦਸਤ ਖਾਂ ਤੇ ਸਰੰਦ ਦਾ ਸੂਬਾ ਵਜ਼ੀਰ ਖਾਂ ਦੋਵੇਂ ਬੜੇ ਕ੍ਰੋਧ ਦੇ ਵਿੱਚ ਆਏ ਨੇ ਤੇ ਸ਼ਰਮਿੰਦਗੀ ਦੇ ਸਾਗਰ ਦੇ ਵਿੱਚ ਵੀ ਡੁੱਬ ਗਏ ਨੇ। ਕਵੀ ਜੀ ਲਿਖਦੇ ਨੇ ਕਿ ਉਸ ਵੇਲੇ ਲਾਲ ਕ੍ਰੋਧ ਦੇ ਨਾਲ ਅੱਖਾਂ ਨੂੰ ਕਰਕੇ ਫਿਰ ਉਹਨਾਂ ਨੇ ਪਹਾੜੀ ਰਾਜੇ ਭੀਮ ਚੰਦ ਨੂੰ ਤਾੜਿਆ।
ਆਪ ਨਚਿੰਤ ਹੋਏ ਕਰ ਬੈਠੇ ਸ਼ਾਹ ਚਮੂ ਮਰਵਾਈ, ਕਈ ਹਜ਼ਾਰ ਮਰੀ ਬਹੁ ਨਿਬਰੀ ਅਪਕੀਰਤ ਜਗ ਸ਼ਾਈ। ਤਾੜ ਕੇ ਕਹਿੰਦੇ ਨੇ ਰਾਜੇ ਭੀਮ ਚੰਦ ਨੂੰ, ਕਹਿੰਦੇ ਨੇ ਕਿ ਤੁਸੀਂ ਤੇ ਪਹਾੜੀ ਰਾਜੇ ਨਿਸ਼ਚਿੰਤ ਹੋ ਕੇ ਬੈਠੇ ਹੋ ਤੇ ਬਾਦਸ਼ਾਹ ਦੀ ਸੈਨਾ ਬਹੁਤੀ ਜ਼ਿਆਦਾ ਮਾਰੀ ਜਾ ਚੁੱਕੀ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਦਸ਼ਾਹੀ ਫੌਜ ਮਰ ਗਈ ਹੈ, ਨਿਬੜ ਗਈ ਹੈ ਤੇ ਇਸ ਤਰ੍ਹਾਂ ਸਾਡਾ ਬਹੁਤ ਜ਼ਿਆਦਾ ਅਪਜਸ ਹੋਇਆ। ਕਹਿਓ ਸ਼ਾਹ ਸਨ ਜਬ ਤੁਮ ਪਹੁੰਚੇ ਸਤਿਗੁਰ ਟਿਗ ਨਹੀਂ ਸੈਨਾ, ਅਬ ਇਹ ਲੜਤ ਕੌਣ ਵਿਚ ਰਹਿ ਕੇ ਕਿਉਂ ਨਾ ਕਹਤ ਕੁਛ ਬੈਨਾ। ਰਾਜੇ ਭੀਮ ਚੰਦ ਨੂੰ ਆਖਿਆ ਕਿ ਜਦੋਂ ਤੂੰ ਬਾਦਸ਼ਾਹ ਦੇ ਕੋਲ ਗਿਆ ਸੀ ਤੇ ਤੂੰ ਬਾਦਸ਼ਾਹ ਨੂੰ ਆਖਿਆ ਸੀ ਸਤਿਗੁਰ ਟਿਗ ਨਹੀਂ ਸੈਨਾ, ਕਿ ਲੜਨ ਵਾਲੀ ਜਿਹੜੀ ਸੈਨਾ ਹੈ ਉਹ ਗੁਰੂ ਦੇ ਕੋਲ ਬਹੁਤੀ ਨਹੀਂ ਹੈ, ਇਹ ਤੂੰ ਬਾਦਸ਼ਾਹ ਨੂੰ ਆਪਣਾ ਬਿਆਨ ਦਿੱਤਾ ਸੀ। ਆਪ ਇਹ ਲੜਤ ਕੌਣ ਵਿਚ ਹੋਇਆ ਕਿ ਤੇ ਹੁਣ ਜਿਹੜੇ ਸਾਹਮਣੇ ਉਹ ਲੜ ਰਹੇ ਨੇ ਇਹ ਕਿੱਥੋਂ ਆ ਗਏ ਨੇ, ਹੁਣ ਕੁਝ ਕਹਿੰਦਾ ਕਿਉਂ ਨੇ। ਇਸ ਤਰ੍ਹਾਂ ਰਾਜੇ ਭੀਮ ਚੰਦ ਨੂੰ ਸੂਬੇ ਨੇ ਆਖਿਆ। ਹਜ਼ਰਤ ਸੁਣੈ ਮੁਹਿੰਮ ਮਹਾਇਮ ਲੜ ਕਰ ਲਸ਼ਕਰ ਗਾਰਾ, ਕ੍ਰੋਧ ਕਰੈ ਤਬ ਕੌਣ ਸਹਾਰੈ ਬਿਨ ਸਹਿ ਰਾਜ ਤੁਮਾਰਾ। ਸੂਬਾ ਕਹਿੰਦਾ ਕਿ ਜਦੋਂ ਬਾਦਸ਼ਾਹ ਹਜ਼ਰਤ ਔਰੰਗਜ਼ੇਬ ਨੂੰ ਪਤਾ ਲੱਗੇਗਾ ਕਿ ਬਹੁਤੀ ਵੱਡੀ ਮੁਹਿੰਮ ਨਹੀਂ ਸੀ, ਕੋਈ ਬਹੁਤਾ ਵੱਡਾ ਸੰਗਰਾਮ ਅਖਾੜਾ ਨਹੀਂ ਸੀ, ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਐਸਾ ਪਤਾ ਲੱਗੇਗਾ ਕਿ ਮੇਰੇ ਦੋਵੇਂ ਸੂਬਿਆਂ ਨੇ ਛੋਟੀ ਹੀ ਮੁਹਿੰਮ ਦੇ ਵਿੱਚ ਬਹੁਤੇ ਸਾਰੇ ਲਸ਼ਕਰ ਨੂੰ ਮਰਵਾ ਦਿੱਤਾ ਤੇ ਬਹੁਤ ਖਫਾ ਹੋਵੇਗਾ, ਬੜਾ ਗੁੱਸੇ ਦੇ ਵਿੱਚ ਆਵੇਗਾ। ਰਾਜੇ ਭੀਮ ਚੰਦ ਨੂੰ ਕਹਿੰਦੇ ਨੇ ਕਿ ਦੱਸ ਫਿਰ ਬਾਦਸ਼ਾਹ ਦੇ ਗੁੱਸੇ ਦਾ ਸਾਹਮਣਾ ਕੌਣ ਕਰੇਗਾ, ਇਸ ਤੋਂ ਇਲਾਵਾ ਬਿਨਸੈ ਰਾਜ ਤੁਹਾਰਾ, ਤੁਹਾਡਾ ਵੀ ਰਾਜ ਉਸ ਵੇਲੇ ਬਰਕਰਾਰ ਨਹੀਂ ਰਹੇਗਾ ਜਦੋਂ ਬਾਦਸ਼ਾਹ ਨੂੰ ਇਸ ਗੱਲ ਦਾ ਪਤਾ ਲੱਗੇਗਾ ਕਿ ਬੜੇ ਥੋੜੇ ਲਸ਼ਕਰ ਦੇ ਸਾਹਮਣੇ ਵੱਡਾ ਲਸ਼ਕਰ ਹਾਰ ਗਿਆ ਤੇ ਬੇਸਮਝੀ ਦੇ ਨਾਲ ਇਹਨਾਂ ਨੇ ਮੇਰੇ ਸੈਨਾ ਦਾ ਨਾਸ ਕਰਵਾਇਆ। ਰਾਤ ਮੋਰਚਾ ਕਟਿਓ ਨਿਕਟ ਤੁਮ ਪਏ ਨਾਨ ਸਹਾਈ, ਨਹੀਂ ਪੇਤ ਅੰਤਰ ਤੇ ਲੈ ਕਰ ਸੁਧ ਨਹੀਂ ਪ੍ਰਥਮ ਸੁਣਾਈ। ਦੋਵੇਂ ਸੂਬੇ ਤਾੜਨਾ ਕਰਦੇ ਨੇ ਰਾਜੇ ਭੀਮ ਚੰਦ ਦੇ, ਕਹਿੰਦੇ ਨੇ ਕਿ ਨੇੜੇ ਹੀ ਮੋਰਚਾ ਸੀ ਤੁਹਾਡੇ ਤੇ ਜਿਹੜਾ ਵੈਰੀਆਂ ਨੇ ਆਣ ਕੇ ਕੱਟ ਦਿੱਤਾ, ਪਰ ਤੁਸੀਂ ਸਾਡੇ ਤੁਰਕਾਂ ਸੈਨਿਕਾਂ ਦੀ ਕੋਈ ਆਣ ਕੇ ਸਹਾਇਤਾ ਨਹੀਂ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਭੇਤ ਲੈ ਕੇ ਰੱਖਣਾ ਚਾਹੀਦਾ ਸੀ ਕਿ ਉਹਨਾਂ ਦੀ ਵਿਉਂਤ ਕਿਸ ਤਰ੍ਹਾਂ ਦੀ ਹੈ, ਜੇਕਰ ਤੁਹਾਨੂੰ ਉਹਨਾਂ ਦੀ ਵਿਉਂਤ ਦਾ ਪਤਾ ਹੁੰਦਾ ਤੇ ਤੁਸੀਂ ਪਹਿਲਾਂ ਹੀ ਆਣ ਕੇ ਸਾਡੇ ਸੈਨਿਕਾਂ ਨੂੰ ਦੱਸਦੇ ਕਿ ਰਾਤ ਦੇ ਵੇਲੇ ਹੱਲਾ ਹੋਣਾ ਹੈ, ਇਸ ਕਰਕੇ ਸਾਡੇ ਸੈਨਿਕ ਹੁਸ਼ਿਆਰ ਤੇ ਸੁਚੇਤ ਰਹਿੰਦੇ, ਪਰ ਤੁਸੀਂ ਨਾ ਤੇ ਪਹਿਲਾਂ ਕੋਈ ਗੁਪਤ ਖਬਰ ਦਿੱਤੀ ਤੇ ਨਾ ਹੀ ਉਸ ਵੇਲੇ ਆਣ ਕੇ ਸਹਾਇਤਾ ਕੀਤੀ ਜਦੋਂ ਵੈਰੀਆਂ ਦਾ ਹੱਲਾ ਹੋਇਆ। ਲਰ ਬੇ ਕੋ ਤੁਮ ਨਹੀਂ ਬਲ ਕਾਲੋ ਬੈਠੇ ਹੋਏ ਕਿਨਾਰੇ, ਅਬ ਹਮ ਕੂਚ ਕਰੇ ਚੜ ਜਾਵੇ ਪਾਛੇ ਤੁਮ ਕੋ ਮਾਰੇ। ਦੋਵੇਂ ਸੂਬੇ ਕਹਿੰਦੇ ਨੇ ਕਿ ਲੜਨ ਦੇ ਵਾਸਤੇ ਤੁਸੀਂ ਪਹਾੜੀਏ ਬਹੁਤਾ ਬਲ ਤੇ ਜ਼ੋਰ ਨਹੀਂ ਲਾਉਂਦੇ, ਕਿਨਾਰੇ ਹੋ ਕੇ ਵੱਖਰੇ ਹੋ ਕੇ ਬੈਠੇ ਰਹਿੰਦੇ ਹੋ। ਅਬ ਹਮ ਕੂਚ ਕਰੇ ਚੜ ਜਾਵੇ, ਹੁਣ ਅਸੀਂ ਕੂਚ ਕਰ ਜਾਵਾਂਗੇ, ਭਾਵ ਕੇ ਤੁਹਾਡੀ ਸਹਾਇਤਾ ਨਹੀਂ ਕਰਾਂਗੇ, ਆਪੋ ਆਪਣੀ ਜਗ੍ਹਾ ਤੇ ਵਾਪਸ ਚਲੇ ਜਾਵਾਂਗੇ, ਪਾਛੇ ਤੁਮ ਕੋ ਮਾਰੇ ਤੇ ਸਾਡੇ ਜਾਣ ਤੋਂ ਪਿੱਛੋਂ ਗੁਰੂ ਤੇ ਗੁਰੂ ਦੀ ਸੈਨਾ ਕਹਿੰਦੇ ਨੇ ਕਿ ਤੁਹਾਨੂੰ ਹੀ ਮਾਰੇਗੀ, ਭਾਵ ਕੇ ਪਹਾੜੀਆਂ ਦੀ ਕਤਲੇਆਮ ਹੀ ਹੋਵੇਗੀ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰਿਆ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਘਟਨਾ ਨੂੰ ਇਸ ਤਰੀਕੇ ਦੇ ਨਾਲ ਬਿਆਨ ਕਰਦੇ ਨੇ। ਇਹੋ ਜਿਹਾ ਜਦ ਕਰਕੇ ਇੱਕ ਹੱਲਾ, ਸਿੰਘ ਵੈਰੀ ਦੀ ਸੁਰਤ ਭੁਲਾ ਛੱਡੀ, ਖਾਂ ਵਜ਼ੀਰ ਫਿਰ ਸੱਦ ਕੇ ਰਾਜਿਆਂ ਨੂੰ ਕਹਿੰਦਾ ਹੁਣ ਕਾਨੂੰ ਟੇਰੀ ਢਾ ਛੱਡੀ, ਤੁਸੀਂ ਆਖਦੇ ਸੌ ਹੱਥੀ ਫੜ ਲਾਂਗੇ, ਹੁਣ ਕਿੱਥੇ ਉਹ ਹਿੰਮਤ ਲੁਕਾ ਛੱਡੀ, ਗੁਰੂ ਪਾਸ ਥੋੜੇ ਨਾਈ ਜੱਟ ਛਿੰਬੇ, ਜਦੋਂ ਪੁੱਛਿਆ ਤੁਸਾਂ ਸੁਣਾ ਛੱਡੀ, ਹੁਣ ਆਏ ਕਿੱਥੋਂ ਤੁਹਾਨੂੰ ਕੀ ਆਖਾਂ, ਜਿੰਨਾ ਮਾਰ ਕੇ ਬੰਬ ਬੁਲਾ ਛੱਡੀ, ਬਸ ਡੇਢ ਹੋਇਆ ਖੁਆਰੀ ਕਰਦਿਆਂ ਨੂੰ ਜਾਂ ਛੇੜ ਦੇ ਗਲ ਬਲਾ ਛੱਡੀ, ਤੁਹਾਡਾ ਵਿਗੜਿਆ ਕੀ ਰਈਅਤ ਬਾਦਸ਼ਾਹੀ, ਦੋਹੀ ਪਾਸੇ ਹੀ ਮਾਰ ਮੁਕਾ ਛੱਡੀ, ਵੇਲੇ ਜੰਗ ਪਿੱਛੇ ਹਟ ਬੈਠ ਰਹਿੰਦੇ
ਸ਼ਾਹੀ ਫੌਜ ਬੇਅੰਤ ਮਰਵਾ ਛੱਡੀ। ਫਤਿਹ ਪਾ ਕਿਹੜਾ ਦੇਸ ਮੱਲ ਲੈਣਾ, ਐਵੇਂ ਖਲਕ ਖੁਦਾ ਕੁਹਾ ਛੱਡੀ। ਹਾਰ ਗਏ ਤੇ ਦੇਵਾਂਗੇ ਮੂੰਹ ਕਿੱਥੇ, ਵਿੱਚ ਬਿਪਤਾ ਲੱਤ ਅੜਾ ਛੱਡੀ। ਅਸਾਂ ਪੀਰ ਫਕੀਰਾਂ ਤੋਂ ਲੈਣਾ ਕੀ ਸੀ, ਚੁੱਕ ਤੁਸਾਂ ਇਹ ਕਲਾ ਵਧਾ ਛੱਡੀ। ਨਾ ਦਿਨੇ ਆਰਾਮ ਨਾ ਰਾਤ ਨੀਂਦਰ, ਜਾਣ ਸੰਸਿਆਂ ਵਿੱਚ ਵਸਾ ਛੱਡੀ। ਕਿਹੜਾ ਮੂੰਹ ਲੈ ਕੇ ਹੁਣ ਪਿਛਾਂ ਮੁੜੀਏ, ਜਿੰਨੀ ਸੀ ਹਿੰਮਤ ਅਸਾਂ ਲਾ ਛੱਡੀ। ਸਾਡੀ ਫਤਿਹ ਨਾ ਹੋਣੀ ਕਰਤਾਰ ਸਿੰਘਾ, ਖਰਚ ਜਰ ਵੀ ਬੇਬਹਾ ਛੱਡੀ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪਹਾੜੀ ਰਾਜਿਆਂ ਨੂੰ ਇਸ ਤਰ੍ਹਾਂ ਦੀ ਗੱਲ ਆਖੀ ਹੈ ਵਜ਼ੀਰ ਖਾਨ ਨੇ, ਸਾਡਾ ਖਰਚ ਵੀ ਬਹੁਤਾ ਹੋ ਗਿਆ ਤੇ ਲੱਗਦਾ ਹੈ ਫਤਿਹ ਦੀ ਵੀ ਪ੍ਰਾਪਤੀ ਨਹੀਂ ਹੋਣੀ। ਉਸ ਵੇਲੇ ਵਜ਼ੀਰ ਖਾਨ ਨੇ ਆਖਿਆ ਕਿ ਹੁਣ ਅਸੀਂ ਵਾਪਸ ਪਰਤ ਜਾਵਾਂਗੇ, ਤੁਹਾਡੀ ਸਹਾਇਤਾ ਨਹੀਂ ਕਰਾਂਗੇ ਤੇ ਸਾਡੇ ਜਾਣ ਤੋਂ ਪਿੱਛੋਂ ਗੁਰੂ ਤੇ ਗੁਰੂ ਦੀ ਫੌਜ ਤੁਹਾਨੂੰ ਹੀ ਮਾਰੇਗੀ। ਪੇਮ ਚੰਦ ਯਾਰ ਪੋਪ ਚੰਦ, ਜੁਗ ਹੱਥ ਬੰਦ ਕਰ ਬੋਲੇ, ਕੇਮਨ ਬਾਬ ਜੀ ਦੋਸ਼ ਹਮਾਰੋ, ਸੁਧ ਕੁਛ ਰਹੀ ਨਾ ਓਲੇ। ਜਦੋਂ ਐਸੀ ਤਾੜਨਾ ਕੀਤੀ ਉਸ ਵੇਲੇ ਰਾਜੇ ਪੇਮ ਚੰਦ ਨੇ ਤੇ ਪੂਪ ਚੰਦ ਰਾਜੇ ਨੇ ਦੋਵਾਂ ਨੇ ਹੱਥਾਂ ਨੂੰ ਜੋੜਿਆ ਤੇ ਬੇਨਤੀ ਕਰਦੇ ਨੇ, ਹੇ ਸੂਬਾ ਜੀ ਦੋਸ਼ ਹਮਾਰੋ ਕਿਆ, ਸਾਡਾ ਕੀ ਇਸ ਦੇ ਵਿੱਚ ਦੋਸ਼ ਹੈ, ਕੁਛ ਰਹੀ ਨਾ ਖਬਰ ਹਮ ਓਲੇ। ਕਹਿੰਦੇ ਨੇ ਕਿ ਸਾਨੂੰ ਕੁਝ ਪਤਾ ਹੀ ਨਹੀਂ ਲੱਗਾ, ਅਸੀਂ ਤੇ ਓਲੇ ਦੇ ਵਿੱਚ ਸਾਂ, ਭਾਵ ਕਿ ਅਸੀਂ ਤੇ ਦੂਰ ਸੀ, ਇਸ ਕਰਕੇ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਕਿ ਕਦੋਂ ਹੱਲਾ ਹੋਇਆ। ਹਮ ਨਿਤ ਕਹਿਤ ਰਹਿਤ ਹਿਤ ਅਤ ਜੁਤ ਤਸਕਰ ਗਣ ਬਟ ਪਾਰਾ, ਕਰੇ ਬਟੋਰ ਨਠੌਰ ਠੌਰ ਤੇ ਗੁਰ ਕੋ ਪਟ ਦਲ ਪਾਰਾ। ਤੇ ਦੂਜੀ ਸੂਬਾ ਜੀ ਤੁਸੀਂ ਗੱਲ ਕਹਿੰਦੇ ਹੋ, ਅਸੀਂ ਤੁਹਾਨੂੰ ਸੁਚੇਤ ਨਹੀਂ ਕੀਤਾ, ਅਸੀਂ ਤੁਹਾਨੂੰ ਖਬਰ ਨਹੀਂ ਦਿੱਤੀ। ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਤੇ ਰੋਜ਼ ਹੀ ਤੁਹਾਨੂੰ ਸੁਚੇਤ ਕਰਦਾ ਰਿਹਾ ਸਾਂ ਕਿ ਗੁਰੂ ਦੇ ਕੋਲ ਜਿਹੜੇ ਤਸਕਰ ਨੇ, ਜਿਹੜੇ ਚੋਰ ਨੇ, ਲਟੇਰੇ ਨੇ, ਉਹੀ ਉਹਨੇ ਇਕੱਠੇ ਕੀਤੇ ਹੋਏ ਨੇ। ਸੂਬਾ ਜੀ ਮੈਂ ਤੇ ਬੜੀ ਵਾਰੀ ਆਖਿਆ ਕਿ ਰਾਤ ਦੇ ਵੇਲੇ ਤੁਸੀਂ ਸੁਚੇਤੀ ਰੱਖਿਆ ਕਰੋ ਮੋਰਚਿਆਂ ਦੇ ਵਿੱਚ, ਰਾਤ ਦੇ ਵੇਲੇ ਉਹ ਹੱਲਾ ਕਰ ਸਕਦੇ ਨੇ, ਇਸ ਕਰਕੇ ਮੈਂ ਤੇ ਕਰੀਬ ਕਰੀਬ ਰੋਜ਼ ਹੀ ਤੁਹਾਨੂੰ ਆਖਦਾ ਰਿਹਾ, ਇਸ ਕਰਕੇ ਜੇਕਰ ਅਸੀਂ ਉਹਨਾਂ ਦੀ ਕੋਈ ਖਬਰ ਤੁਹਾਨੂੰ ਨਹੀਂ ਦਿੱਤੀ, ਇਹਦੇ ਵਿੱਚ ਵੀ ਸਾਡਾ ਕੋਈ ਦੋਸ਼ ਨਹੀਂ ਹੈ। ਰਾਜਾ ਭੀਮ ਚੰਦ ਕਹਿੰਦਾ ਕਿ ਮੈਂ ਤੇ ਸੂਬਾ ਜੀ ਬੜੀ ਵਾਰੀ ਤੁਹਾਨੂੰ ਆਖਿਆ ਸੀ, ਮੈਂ ਇੱਥੋਂ ਤੱਕ ਤੁਹਾਨੂੰ ਆਖਿਆ ਸੀ ਕਿ ਰੋਜ਼ ਆਪਣੇ ਮੋਰਚਿਆਂ ਦੇ ਉੱਤੇ ਜਾ ਕੇ ਇੱਕ ਗੇੜਾ ਜ਼ਰੂਰ ਮਾਰਿਆ ਕਰੋ। ਸਭ ਤੇ ਅਗਰ ਮੋਰਚਾ ਹੋਇਸ ਰਹੇ ਨਾ ਵਿੱਚ ਸਵਧਾਨੇ, ਕਰੀ ਸਿਆਨਪ ਕਿਨੂੰ ਨਾਹਿਨ ਪੁੰਜ ਪ੍ਰਾਣ ਕੀਆ ਨੇ। ਇਸ ਤੋਂ ਇਲਾਵਾ ਰਾਜਾ ਭੀਮ ਚੰਦ ਕਹਿੰਦਾ ਕਿ ਸਾਰਿਆਂ ਤੋਂ ਅੱਗੇ ਇਹਨਾਂ ਨੇ ਆਪਣੇ ਮੋਰਚੇ ਵਧਾਏ, ਫਿਰ ਮੋਰਚਿਆਂ ਦੇ ਵਿੱਚ ਵੀ ਇਹ ਸਾਵਧਾਨ ਨਹੀਂ ਰਹੇ, ਇਹ ਸੈਨਿਕਾਂ ਦੀ ਗਲਤੀ ਹੈ, ਸਾਡੀ ਕੋਈ ਗਲਤੀ ਨਹੀਂ। ਕਰੀ ਸਿਆਣਪ ਕਿਨੂੰ ਨਾਹਿਨ, ਭਾਵ ਕਿ ਕਿਸੇ ਵੀ ਵੱਡੇ ਨੇ ਜਾਂ ਛੋਟੇ ਨੇ ਕਿਸੇ ਪ੍ਰਕਾਰ ਦੀ ਕੋਈ ਸਿਆਣਪ ਦੀ ਵਰਤੋਂ ਨਹੀਂ ਕੀਤੀ, ਇਸੇ ਕਰਕੇ ਬੇਸਮਝੀ ਦੇ ਨਾਲ ਵੈਰੀਆਂ ਦੇ ਕਿਲੇ ਦੇ ਲਾਗੇ ਮੋਰਚੇ ਬਹੁਤਾ ਜ਼ਿਆਦਾ ਲਾਗੇ ਕੀਤੇ, ਫਿਰ ਸਾਵਧਾਨੀ ਨਹੀਂ ਕੀਤੀ ਤੇ ਬਹੁਤਿਆਂ ਸਾਰਿਆਂ ਦੀ ਮੌਤ ਇਸੇ ਕਾਰਨ ਦੇ ਕਰਕੇ ਹੋਈ। ਲਰਬੇ ਤੇ ਸਰਬਰ ਨਹੀਂ ਹੋਵੋ, ਲੱਖੋ ਚਮੂ ਖਪਾਵੇ, ਰਹੋ ਦੂਰ ਥਿਰ ਵੈ ਕਰ ਸਗਰੇ, ਨਿਕਟ ਹੋਣ ਨਹੀਂ ਪਾਵੇ। ਰਾਜਾ ਭੀਮ ਚੰਦ ਕਹਿੰਦਾ ਕਿ ਪਹਿਲਾਂ ਵੀ ਮੈਂ ਇਹ ਗੱਲ ਕਹਿ ਚੁੱਕਾ ਕਿ ਲੜਾਈ ਦੇ ਨਾਲ ਅਸੀਂ ਬਰਾਬਰੀ ਕਰ ਨਹੀਂ ਸਕਦੇ, ਇਸ ਕਰਕੇ ਬੇਕਾਰ ਦੇ ਵਿੱਚ ਸਾਡੀ ਸੈਨਾ ਥੋੜੀ ਥੋੜੀ ਹੋ ਕੇ ਮਰ ਰਹੀ ਹੈ। ਰਹੋ ਦੂਰ ਥਿਰ ਹੈ ਕਰ ਸਗਰੇ, ਇਸ ਕਰਕੇ ਸਾਨੂੰ ਚਾਹੀਦਾ ਕਿ ਦੂਰ ਹੀ ਸਥਿਰ ਸਾਰਿਆਂ ਨੂੰ ਰਹਿਣਾ ਚਾਹੀਦਾ, ਲਾਗੇ ਹੋਣਾ ਹੀ ਨਹੀਂ ਚਾਹੀਦਾ। ਅਨ ਯਾਦ ਰੋਕਣ ਕਰ ਰੱਖੀਏ, ਆਛੀ ਬਾਤ ਸੀ ਮੈਂ, ਜਾਗਰਤ ਰਹੇ ਰਾਤ ਕੋ ਸਗਰੇ, ਜੋ ਪੁੱਟ ਥਾਨ ਤਿਸੀ ਮੈਂ।
ਬਾਹਰੋਂ ਕੋਈ ਵੀ ਚੀਜ਼ ਆਨੰਦਪੁਰ ਦੇ ਵਿੱਚ ਦਾਖਲ ਹੋ ਨਹੀਂ ਸਕਦੀ ਕਿਉਂਕਿ ਅਸੀਂ ਸਾਰਿਆਂ ਨੇ ਘੇਰਾ ਪਾਇਆ ਹੋਇਆ। ਰਾਜਾ ਭੀਮ ਚੰਦ ਕਹਿੰਦਾ ਕਿ ਜਿੰਨੇ ਸਾਡੇ ਮੋਰਚੇ ਨੇ, ਨਾ ਤੇ ਮੋਰਚਿਆਂ ਨੂੰ ਅਗਾਂਹ ਵਧਾਉਣਾ ਚਾਹੀਦਾ ਤੇ ਨਾ ਹੀ ਮੋਰਚਿਆਂ ਨੂੰ ਛੱਡਣਾ ਚਾਹੀਦਾ। ਜਿੱਥੇ ਜਿੱਥੇ ਮੋਰਚੇ ਹੈ ਨੇ ਉੱਥੇ ਉੱਥੇ ਹੀ ਸੁਚੇਤੀ ਦੇ ਨਾਲ ਬਸ ਪਹਿਰਾ ਦੇਣਾ ਚਾਹੀਦਾ, ਹੁਸ਼ਿਆਰ ਰਹਿਣਾ ਚਾਹੀਦਾ, ਲੜਨਾ ਬਿਲਕੁਲ ਵੀ ਨਹੀਂ ਚਾਹੀਦਾ। ਇਸੇ ਤਰੀਕੇ ਦੇ ਨਾਲ ਜਿੱਤ ਦੀ ਆਸ਼ਾ ਨੂੰ ਧਾਰਨ ਕਰ ਸਕਦੇ। ਹਮੇ ਉਨ ਸਾਰੇ ਆਪ ਕੇ ਸਭ ਵਿਦ ਕਰ ਕਾਰ ਜਿਮ ਪਾਖੋ, ਲੜਨ ਮਰਨ ਜੀਤਨ ਯਾਰ ਹਾਰਨ ਦਿਸ ਖੁਦਾਏ ਅਬੇ ਲਾਖੋ। ਹੁਣ ਸੂਬੇ ਖਫਾ ਹੋ ਗਏ ਨੇ, ਨਾਰਾਜ਼ ਹੋ ਗਏ ਨੇ, ਗੁੱਸੇ ਹੋ ਗਏ ਨੇ। ਇਸ ਕਰਕੇ ਰਾਜਾ ਭੀਮ ਚੰਦ ਕਹਿੰਦਾ ਕਿ ਇਹ ਸੂਬਾ ਜੀ, ਅਸੀਂ ਤੇ ਹਮੇਸ਼ਾ ਹੀ ਤੁਹਾਡੇ ਅਨਸਾਰ ਹੋ ਕੇ ਚੱਲਣਾ ਚਾਹੁੰਦੇ ਹਾਂ, ਜਿਵੇਂ ਆਖੋਗੇ ਉਵੇਂ ਕਰਾਂਗੇ, ਪਰ ਲੜਨਾ ਮਰਨਾ ਮਾਰਨਾ ਜਿੱਤਣਾ ਤੇ ਹਾਰਨਾ ਇਹ ਸੂਬਾ ਜੀ ਇਹ ਸਾਡੇ ਹੱਥ ਵਸ ਗੱਲ ਨਹੀਂ ਹੈ, ਇਹ ਤੇ ਖੁਦਾ ਦੇ ਹੱਥ ਗੱਲ ਹੈ ਕਿੰਨੇ ਜਿੱਤਣਾ ਤੇ ਕਿੰਨੇ ਹਾਰਨਾ। ਇਸ ਕਰਕੇ ਜਿੱਤ ਦੀ ਜਿਹੜੀ ਆਸ਼ਾ ਹੈ ਉਹ ਖੁਦਾ ਦੇ ਭਰੋਸੇ ਦੇ ਉੱਤੇ ਛੱਡ ਦਿਓ, ਬਾਕੀ ਜਿਵੇਂ ਤੁਸੀਂ ਆਖੋਗੇ ਅਸੀਂ ਉਵੇਂ ਕਰਾਂਗੇ, ਪਰ ਸਾਡੇ ਸਾਥ ਨੂੰ ਛੱਡ ਕੇ ਨਾ ਜਾਵੋ। ਕਿਤਕ ਹਜ਼ਾਰ ਦਰਬ ਗਿਰ ਪਤ ਸਭ ਸੂਬਣ ਕੋ ਪੁਨ ਦੀਨਾ, ਜਬ ਕੁਛ ਰਿਸੈ ਇਸੀ ਬਿਦ ਤ੍ਰਾਸੈ ਕਈ ਬਾਰ ਤਨ ਲੀਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਉਸ ਵੇਲੇ ਪਹਾੜੀ ਰਾਜਿਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਦੋਵਾਂ ਸੂਬਿਆਂ ਨੂੰ ਮਾਇਆ ਦਿੱਤੀ ਹੈ, ਰਿਸ਼ਵਤ ਦਿੱਤੀ ਹੈ ਤੇ ਉਹਨਾਂ ਨੂੰ ਆਪਣੇ ਵਸ ਦੇ ਵਿੱਚ ਕੀਤਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਦਫਾ ਐਸਾ ਨਹੀਂ ਹੋਇਆ, ਜਦੋਂ ਵੀ ਉਹ ਨਾਰਾਜ਼ ਹੁੰਦੇ ਸਨ, ਗੁੱਸੇ ਹੁੰਦੇ ਸਨ ਤੇ ਮਾਇਆ ਦਾ ਲਾਲਚ ਦੇ ਕੇ ਪਹਾੜੀ ਰਾਜੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦੇ ਸਨ। ਐਸਾ ਬਹੁਤੀ ਵਾਰੀ ਹੀ ਕਵੀ ਜੀ ਲਿਖਦੇ ਨੇ ਇਹਨਾਂ ਨੇ ਕੀਤਾ। ਐਸ ਵਾਰੀ ਵੀ ਜਦੋਂ ਜਾਣ ਦੇ ਵਾਸਤੇ ਉਹ ਤਿਆਰ ਹੋਏ ਤੇ ਫੇਰ ਬਹੁਤੀ ਮਾਇਆ ਦੇ ਕੇ ਉਹਨਾਂ ਨੂੰ ਰੱਖਣ ਦੇ ਵਾਸਤੇ ਰਾਜ਼ੀ ਕਰ ਲਿਆ। ਚੜ ਸਗਰੇ ਪੁਣ ਗਏ ਬਿਲੋਕਣ ਪਰ ਉਹ ਮੋਰ ਚਾ ਛੂਛਾ, ਕਾਕ ਕੰਕ ਗਣ ਗੀਤ ਸਵਾਣ ਪਲ ਖਾਂ ਦੇਖ ਤਬ ਪੁੱਛਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਬਾਅਦ ਫਿਰ ਸਾਰੇ ਦੇ ਸਾਰੇ ਉਸ ਮੋਰਚੇ ਦੇ ਕੋਲ ਪਹੁੰਚੇ ਨੇ ਜਿੱਥੇ ਕਿ ਬਹੁਤੀ ਸਾਰੀ ਮਾਰ ਪਈ ਸੀ, ਜਿੱਥੇ ਕਿ ਬਹੁਤੇ ਜ਼ਿਆਦੇ ਸੈਨਿਕ ਮਾਰੇ ਗਏ ਸਨ। ਕੀ ਦੇਖਦੇ ਨੇ ਕਿ ਮੋਰਚਾ ਛੂਚਾ ਹੈ, ਭਾਵ ਕੇ ਖਾਲੀ ਹੈ, ਕੋਈ ਵੀ ਉੱਥੇ ਜਿਉਂਦਾ ਨਹੀਂ ਬਚਿਆ। ਕਾਕ ਕੰਕ ਗਣ ਗੀਤ ਸਵਾਣ ਪਲ ਖਾਂ ਹੀ ਦੇਖ ਤਬ ਪੁੱਛਾ, ਜਿਹੜੇ ਮਰੇ ਹੋਏ ਨੇ ਉਹਨਾਂ ਦੇ ਮਾਸ ਨੂੰ ਕਾਂ ਗਿਰਜਾਂ ਕੁੱਤੇ ਇਹ ਸਾਰੇ ਖਾ ਰਹੇ ਨੇ। ਇਸ ਤੋਂ ਇਲਾਵਾ ਕੰਕ ਵੀ ਇੱਕ ਪੰਛੀ ਦਾ ਨਾਮ ਹੈ ਜਿਹੜਾ ਕਿ ਕਰੀਬ ਗਿਰਜ ਦੇ ਵਰਗਾ ਹੁੰਦਾ ਹੈ, ਉਹ ਜਿਹੜਾ ਪੰਛੀ ਹੈ ਉਹ ਵੀ ਖਾ ਰਿਹਾ ਹੈ ਮਾਸ ਨੂੰ ਨੋਚ ਨੋਚ ਕੇ। ਇਸ ਪੰਛੀ ਦੇ ਬਾਰੇ ਲਿਖਿਆ ਹੋਇਆ ਕਿ ਜਿਹੜੇ ਤੀਰਾਂ ਦੇ ਪਿੱਛੇ ਖੰਭ ਲਾਏ ਜਾਂਦੇ ਨੇ ਇਹ ਵੀ ਉਸੇ ਕੰਕ ਪੰਛੀ ਦੇ ਹੁੰਦੇ ਨੇ। ਐਸੇ ਜਿਹੜੇ ਜਾਨਵਰ ਨੇ ਉਹ ਉਹਨਾਂ ਦੀਆਂ ਲਾਸ਼ਾਂ ਨੂੰ ਨੋਚ ਨੋਚ ਕੇ ਖਾ ਰਹੇ ਨੇ। ਉਸ ਵੇਲੇ ਸੂਬੇ ਨੇ ਆਖਿਆ, ਕਹਿੰਦਾ ਜਬ ਪਹੁੰਚੇ ਤਬ ਗੁਲਕਾਂ ਲਾਗੈ ਲੋਥ ਪਰੀ ਸਮਧਾਈ। ਕਹਿੰਦਾ ਹੈ ਸੂਬਾ ਕਿ ਜਦੋਂ ਲੋਥਾਂ ਨੂੰ ਚੁੱਕਣ ਦੇ ਵਾਸਤੇ ਅਸੀਂ ਲਾਗੇ ਪਹੁੰਚਾਂਗੇ ਤੇ ਫੇਰ ਖਾਲਸੇ ਵੈਰੀਆਂ ਦੇ ਵੱਲੋਂ ਗੋਲੀਆਂ ਚੱਲਣਗੀਆਂ ਤੇ ਫੇਰ ਅਸੀਂ ਲੋਥਾਂ ਨੂੰ ਚੁੱਕ ਨਹੀਂ ਸਕਾਂਗੇ, ਇਸ ਤੋਂ ਇਲਾਵਾ ਲੋਥਾਂ ਵੀ ਬਹੁਤੀਆਂ ਨੇ। ਦਫਨਾਵਣ ਕੀ ਵਿਧ ਨਹੀਂ ਬਣਤੀ ਪਰ ਰਹਿ ਤਿਸ ਠਾਈ। ਸੂਬਾ ਕਹਿੰਦਾ ਇਸ ਕਰਕੇ ਇਹਨਾਂ ਲੋਥਾਂ ਨੂੰ ਚੁੱਕ ਕੇ ਦੱਬਣ ਦੀ ਵਿਧੀ ਕਿਸੇ ਵੀ ਤਰੀਕੇ ਦੇ ਨਾਲ ਬਣ ਨਹੀਂ ਸਕਦੀ, ਕਹਿੰਦਾ ਕਿ ਦਫਨਾਇਆ ਨਹੀਂ ਜਾਵੇਗਾ ਕਿਸੇ ਨੂੰ ਵੀ, ਇਸ ਕਰਕੇ ਜਿਹੜੀਆਂ ਲੋਥਾਂ ਪਈਆਂ ਨੇ ਉਹਨਾਂ ਨੂੰ ਪਈਆਂ ਰਹਿਣ ਦੋ, ਲਾਗੇ ਮੋਰਚੇ ਦੇ ਨਾ ਜਾਓ। ਦੂਰ ਮੋਰਚਾ ਹਟ ਕਰ ਬਾਂਧੋ ਨਿਤ ਰਹੀ ਹੈ ਸਵਧਾਨਾ, ਗੁਰ ਤੇ ਫਤਿਹ ਨ ਕਬਹੂ ਲੀਨਸ ਕਈ ਬਾਰ ਰਣ ਠਾਨਾ। ਸੂਬੇ ਨੇ ਹੁਕਮ ਦਿੱਤਾ ਕਿ ਜਿਹੜੇ ਮਰੇ ਨੇ ਉਹਨਾਂ ਨੂੰ ਮਰੇ ਪੈ ਰਹਿਣ ਦਿਓ, ਆਪਣਾ ਜਿਹੜਾ ਮੋਰਚਾ ਹੈ ਉਹ ਪਿਛਾਂ ਹਟ ਕੇ ਲਾ ਲਓ ਤੇ ਫੇਰ ਵਿੱਚ ਮੋਰਚੇ ਦੇ ਵੜ ਕੇ ਸਾਵਧਾਨਤਾ ਦੇ ਨਾਲ ਪਹਿਰਾ ਦਿਓ। ਕਹਿੰਦਾ ਹੈ ਬੜੇ ਅਫਸੋਸ ਦੇ ਨਾਲ ਕਿ ਬੜੀ ਵਾਰੀ ਗੁਰੂ ਦੇ ਨਾਲ ਜੰਗ ਲੜ ਚੁੱਕੇ ਹੋ ਤੁਸੀਂ ਪਹਾੜੀਏ, ਪਰ ਕਦੇ ਵੀ ਫਤਿਹ ਦੀ ਜਿੱਤ ਦੀ ਪ੍ਰਾਪਤੀ ਨਹੀਂ ਹੋਈ। ਇਮ ਸੁਚੇਤ ਕਰ ਸਭ ਥਲ ਫਿਰ ਕਰ ਜੁਗ ਸੂਬੇ ਅਰ ਰਾਜੇ, ਪੁਣ ਪਹੁੰਚੇ ਨਿਜ ਸੇਵਰ ਵਿਖੇ ਖਲ ਨਹੀਂ ਕੁਛ ਦੁੰਦਬ ਬਾਜੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਸੂਬਿਆਂ ਨੇ ਤੇ ਬਾਕੀ ਪਹਾੜੀ ਰਾਜਿਆਂ ਨੇ ਜਗ੍ਹਾ ਜਗ੍ਹਾ ਦੇ ਉੱਤੇ ਜਿਹੜੇ ਮੋਰਚਿਆਂ ਦੇ ਵਿੱਚ ਸੈਨਿਕ ਤੈਨਾਤ ਸਨ ਉਹਨਾਂ ਨੂੰ ਹੱਲਾ ਸ਼ੇਰੀ ਦਿੱਤੀ ਹੈ, ਉਹਨਾਂ ਨੂੰ ਸੁਚੇਤ ਕੀਤਾ ਤੇ ਫਿਰ ਆਪੋ ਆਪਣੇ ਡੇਰੇ ਦੇ ਉੱਤੇ ਸਿਵਰ ਦੇ ਵਿੱਚ ਵਾਪਸ ਪਹੁੰਚੇ ਨੇ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਅਫਸੋਸ ਬਹੁਤਾ ਹੈ, ਇਸ ਕਰਕੇ ਕਿਸੇ ਪ੍ਰਕਾਰ ਦਾ ਕੋਈ ਨਗਾਰਾ ਨਾ ਖੜਕੇ। ਸੋਚ ਸ਼ਨਾਨ ਠਾਣ ਕਰ ਬੈਠੇ ਉੱਚੇ ਥਲ ਭਗਵੰਤਾ, ਸਿੰਘ ਸੁਚੇਤਾ ਕਰ ਕਰ ਪਹੁੰਚੇ ਦਰਸੇ ਮੁਖ ਦੁਤੀਵੰਤਾ। ਦੂਜੀ ਤਰਫ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਦੁਪਹਿਰਾ ਟਲਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੁਬਾਰਾ ਇਸ਼ਨਾਨ ਪਾਣੀ ਕੀਤਾ ਹੈ, ਉੱਚੀ ਜਗ੍ਹਾ ਦੇ ਉੱਤੇ ਭਗਵਾਨ ਸਤਿਗੁਰੂ ਜੀ ਬੈਠੇ ਨੇ, ਸਿੰਘ ਵੀ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਕੋਲ ਪਹੁੰਚੇ ਨੇ, ਆਣ ਕੇ ਸੋਭਾਮਈ ਸਤਿਗੁਰਾਂ ਦਾ ਦਰਸ਼ਨ ਕੀਤਾ। ਲਗਿਓ ਦੀਵਾਨ ਖਾਲਸੇ ਸ਼ੋਭਤ ਜਿਮ ਜਾਦਵ ਸਮਦਾਇਆ, ਰੂਪ ਗੋਬਿੰਦ ਗੋਬਿੰਦ ਸਿੰਘ ਜੀ ਸ਼ਸਤਰਨ ਸਹਿਤ ਸੁਹਾਇਆ। ਹੁਣ ਕਵੀ ਸੰਤੋਖ ਸਿੰਘ ਜੀ ਦੋ ਤਿੰਨ ਪ੍ਰਮਾਣ ਦਿੰਦੇ ਨੇ ਸਤਿਗੁਰਾਂ ਦੀ ਸਭਾ ਦੇ ਵਾਸਤੇ ਤੇ ਸਤਿਗੁਰਾਂ ਦੀ ਸੋਭਾ ਦੇ ਵਾਸਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਰਬਾਰ ਸਜਿਆ ਹੈ ਤੇ ਸਤਿਗੁਰੂ ਜੀ ਇਸ ਤਰ੍ਹਾਂ ਸੋਭਾ ਪਾ ਰਹੇ ਨੇ ਜਿਵੇਂ ਜਾਦਵਾਂ ਦੀ ਸਭਾ ਦੇ ਵਿੱਚ ਭਗਵਾਨ ਕ੍ਰਿਸ਼ਨ ਜੀ ਸੋਭਾ ਪਾ ਰਹੇ ਹੋਣ। ਭਾਵ ਕਿ ਗੋਬਿੰਦ ਰੂਪ ਗੋਬਿੰਦ ਜੀ, ਗੋਬਿੰਦ ਆਖਿਆ ਜਾਂਦਾ ਭਗਵਾਨ ਕ੍ਰਿਸ਼ਨ ਨੂੰ, ਤੇ ਦੂਸਰੇ ਪਾਸੇ ਸਤਿਗੁਰਾਂ ਦਾ ਨਾਮ ਵੀ ਗੋਬਿੰਦ ਸਿੰਘ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਭਗਵਾਨ ਕ੍ਰਿਸ਼ਨ ਜੀ ਜਾਦਵਾਂ ਦੀ ਸਭਾ ਦੇ ਵਿੱਚ ਬੈਠੇ ਹੋਣ ਹਥਿਆਰਾਂ ਦੇ ਨਾਲ, ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਸੋਭਾ ਹੈ। ਕਿਦੋਂ ਕੁਬੇਰ ਥਿਰਿਓ ਵਿੱਚ ਜੱਛਣ ਜ਼ੇਵਰ ਜੋਤ ਸੁਹਾਵੈ, ਜਾਂ ਫਿਰ ਕਵੀ ਜੀ ਲਿਖਦੇ ਨੇ ਇਸ ਤਰ੍ਹਾਂ ਆਖਿਆ ਜਾ ਸਕਦਾ ਹੈ ਕਿ ਜਿਵੇਂ ਧਨ ਦਾ ਦੇਵਤਾ ਕੁਬੇਰ ਆਪਣਿਆਂ ਬਹੁਤਿਆਂ ਸਾਰਿਆਂ ਦਾਸਾਂ ਜੱਛਾਂ ਦੇ ਵਿੱਚ ਬੈਠਾ ਹੋਵੇ, ਜੋਤੀ ਜਿਹੜੀ ਜ਼ੇਵਰਾਂ ਦੀ ਹੈ, ਜਿਹੜੀ ਗਹਿਣਿਆਂ ਦੀ ਹੈ, ਉਹ ਇਸ ਤਰ੍ਹਾਂ ਦੀ ਸੋਭਾਮਈ ਹੈ। ਦੇਵਨ ਗਣ ਮੈਂ ਕਿਦੋਂ ਇੰਦਰ ਹੈ ਮੁਦਤ ਮਹਾਂ ਦੁੱਤ ਪਾਵੈ, ਜਾਂ ਫਿਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸੇ ਤਰ੍ਹਾਂ ਵੀ ਆਖਿਆ ਜਾ ਸਕਦਾ ਹੈ ਕਿ ਬਹੁਤੇ ਸਾਰੇ ਦੇਵਤਿਆਂ ਦੀ ਸਭਾ ਦੇ ਵਿੱਚ ਸਾਰਿਆਂ ਦਾ ਸਿਰਮੌਰ ਰਾਜਾ ਇੰਦਰ ਬੈਠਾ ਹੋਵੇ, ਇਸ ਤਰ੍ਹਾਂ ਦੀ ਸਤਿਗੁਰਾਂ ਦੀ ਸੋਭਾ ਹੈ। ਕਵੀ ਜੀ ਦੋ ਤਿੰਨ ਪ੍ਰਵਾਨ ਸਤਿਗੁਰਾਂ ਦੀ ਸੋਭਾ ਦੇ ਵਾਸਤੇ ਤੇ ਉਹਨਾਂ ਦੀ ਸਭਾ ਦੇ ਵਾਸਤੇ ਦੇ ਰਹੇ ਨੇ। ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਸਭਾ ਸਜੀ ਹੋਈ ਹੈ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।